ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਨੈ ਕੋਏ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਨੈ ਕੋਏ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝ ਹੈ ਧਿਆਵ ਹੈ ਦਿਨ ਰਾਤ ਸਭ ਤੁਝ ਹੀ ਥਾਵ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰ ਹੈ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾ ਹੈ ਸਭ ਜੀਵ ਤੇਰੇ ਤੂੰ ਸਬਸ ਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵ ਹੈ ਮੇਰੇ ਸਾਹ ਜਿਉਂ ਭਾਵ ਹੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵ ਹੈ ਮੇਰੇ ਸਾਹ ਜਿਉਂ ਭਾਵ ਹੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਜੀਓ सब गुण परे एक गुण नाही। अमृत छाड़ बिखै बिख खाय, माया मोह परम पै भूले, सुत दारा शो प्रीत लगाय। एक उत्तम पंथ सुनियो गुर संगत, तहे मिलंत जम त्रास मिटाई। एक अरदास पहाट कीरत की, गुर रामदास राखो शरणाय। गुर रामदास राखो शरणाय। परम सम्मान योग श्री गुरु ग्रंथ साहिब सच्चे पातशाह जी दी पावन पवित्र हजूरी अंदर गुरुद्वारा मंजी साहिब दीवान अस्थान हाजरी भर रहे गुरु सवारे सतसंगी जनों, जो सतगुरु गुरु ग्रंथ साहिब महाराज जी ने अज श्री हरिमंदर साहिब जी विखे प्रकाशमान हुंदिया हुक्म रूप विच शब्द मानवता नूं बख्शिश कीता है। ए अमृत हुक्म, ए बचन राग तनासरी विच और चौथे पातशाह सतगुरु गुरु रामदास जी महाराज उन्हां दी अमृत रसना तो उचारण कीता होया है। इस अमृत शब्द दी विचार तो पहला थोड़ी जी बेनती है कि अज विचार दा मरकज तुरा की होवेगा। धन गुरु रामदास जी ने एक ता इस अमृत शब्द च फारसी दा एक लफज ओदी बहुत वार वरतों कीती, शाह। ए शब्द फारसी दा है। दूसरा, इस शब्द अंदर प्रभु दे दर्शना दी तांग ते अंतरीव सुख ओदे दर्शन विच है, ते दर्शन दी वेदना पीड़ा नू दर्द नू केवल ओ जानदा है जिस अंदर प्रभु दे बिरह दा अनियाला तीर वज गया होवे। दूसरा, इस अमृत शब्द अंदर परमात्मा दी सर्व व्यापकता, उस दी सर्वभगता, उस दा जिक्र कीता है। तेरा ही सब कुछ बनाया है, तू सब विच वर्तन है, जीव सारे तेरे ने, सब तेरे दर तो झोली अड के दाता मंगदे ने। अखीर विच एक बेनती कीती, हे मेरे मालिक, तेरे दरबार विच आ के झुकिया वा, तैनू जिवें भी चंगा लगदा कृपा कर सानू औगणा नू भरिया होया नू मेहर करके अपने दर ते रख लै। आओ साध संगत, ਇਸ ਅੰਮ੍ਰਿਤ ਸ਼ਬਦ ਨੂੰ ਨਿਰਧਾਰਿਤ ਸਮੇਂ ਵਿੱਚ ਅਖਰੀ ਅਰਥ ਇਸ ਸ਼ਬਦ ਦੇ ਸੰਖੇਪ ਜੀ ਟਾਈਮ ਦੇ ਲਿਹਾਜ਼ ਨਾਲ ਵਿਚਾਰ ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਜਾਂ ਦੇਸ਼ ਪ੍ਰਦੇਸ਼ ਵਿਦੇਸ਼ ਵਿੱਚ ਆਪ ਜੀ ਲਾਈਵ ਹਜ਼ੂਰ ਦੇ ਦਰਬਾਰ ਦਾ ਕੀਰਤਨ ਵਿਚਾਰ ਸਰਵਣ ਕਰਦੇ ਹੋ, ਕਰੋ ਕਿਰਪਾ ਸਾਧ ਸੰਗਤ, ਆਪ ਅਸੀਸ ਬਖਸ਼ੋ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਆਪਣੇ ਸ਼ਬਦ ਦੀ ਕਲਾ ਆਪ ਵਰਤਾਓ, ਅੰਦਰ ਦਾ ਇਕਾਗਰਤਾ ਟਿਕਾ ਦੇ ਨਾਲ ਤਰਸ ਕਰਕੇ ਵਿਚਾਰ ਕਰਾ ਲਵੋ, ਪਿਆਰ ਅਦਬ ਨਾਲ ਸਾਧ ਸੰਗਤ ਜੀ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹਲਾ ਚੌਥਾ।
ਰਾਗ ਧਨਾਸਰੀ ਹੈ ਔਰ ਚੌਥੇ ਗੁਰਦੇਵ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਨੇ ਇਸ ਅੰਮ੍ਰਿਤ ਸ਼ਬਦ ਨੂੰ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੈ।
ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ।
ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਹੈ ਰਹਾਉ ਦੀਆਂ ਦੋ ਤੁਕਾਂ ਦੇ ਨਾਲ। ਪਹਿਲੀ ਤੁਕ ਹੈ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਅਰਜ਼ ਕੀਤੀ ਸ਼ਬਦ ਹੈ ਸ਼ਾਹਾ। ਸ਼ਾਹ ਫਾਰਸੀ ਦਾ ਲਫ਼ਜ਼ ਹੈ ਜਿਸ ਦਾ ਅਰਥ ਹੈ ਜੀ ਬਾਦਸ਼ਾਹ। ਸ਼ਾਹ ਲਫ਼ਜ਼ ਦੇ ਅਰਥ ਸ਼ਾਹੂਕਾਰ ਧਨਾੜ ਪੁਰਸ਼ ਵਾਸਤੇ ਵੀ ਕੀਤੇ ਜਾਂਦੇ ਆ। ਹਜ਼ੂਰ ਨੇ ਇੱਥੇ ਬਖਸ਼ਿਸ਼ ਕੀਤੀ ਮੇਰੇ ਸ਼ਾਹਾ, ਹੇ ਮੇਰੇ ਪਾਤਸ਼ਾਹ, ਹੇ ਮੇਰੇ ਬਾਦਸ਼ਾਹ, ਹੇ ਮੇਰੇ ਸਾਹਿਬ, ਹੇ ਮੇਰੇ ਮਾਲਕ, ਮੈਂ ਹਰ ਦਰਸ਼ਨ ਸੁਖ ਹੋਏ। ਮੇਰੇ ਅੰਦਰ ਨੂੰ ਸਕੂਨ, ਮੇਰੇ ਅੰਦਰ ਨੂੰ ਆਨੰਦ ਸਦੀਵ ਕਾਲ ਵਾਸਤੇ ਥੁੱਕ ਤਾਂ ਹੀ ਗਏ ਜੇ ਮੈਂ ਆਪਣੇ ਪਿਆਰੇ ਪ੍ਰਭੂ ਦੇ ਦਰਸ਼ਨ ਕਰਦਾ ਹਾਂ। ਪਰਮਾਤਮਾ ਦੇ ਦਰਸ਼ਨ ਵਿੱਚ ਹੀ ਮੈਨੂੰ ਆਨੰਦ ਔਰ ਸੁਖ ਹੈ। ਪਹਿਲਾਂ ਥੋੜ੍ਹੀ ਜਿਹੀ ਇੱਕ ਅਰਜ਼ਦਾਸ ਕਰ ਦਿੰਦਾ ਕਿ ਜਿਹੜੇ ਇਹ ਬਾਣੀ 'ਚ ਸ਼ਬਦ ਬੜੇ ਐਸੇ ਵਰਤੇ ਆ ਜਿਵੇਂ ਪਾਤਸ਼ਾਹ ਸ਼ਬਦ, ਸ਼ਾਹ ਸ਼ਬਦ, ਰਾਜਾ ਸ਼ਬਦ, ਰਾਜਾਨ ਸ਼ਬਦ, ਮੀਰਾ ਸ਼ਬਦ, ਮੀਰ ਸ਼ਬਦ, ਇਹ ਤਕਰੀਬਨ ਸਾਰੇ ਸ਼ਬਦ ਜਿਹੜੇ ਨੇ ਇਹ ਬਾਦਸ਼ਾਹਾਂ ਦੇ ਨਾਲ ਸੰਬੰਧਿਤ ਨੇ। ਥੋੜ੍ਹੀ ਜਿਹੀ ਬੇਨਤੀ ਸੁਣਿਓ, ਇਹ ਸ਼ਬਦ ਸ਼ਾਹ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ ਉਸ ਵਕਤ ਜਿਹੜੇ ਵੱਡੇ ਲੋਕਾਂ ਲਈ ਸ਼ਬਦ ਪ੍ਰਚਲਿਤ ਵਰਤੇ ਜਾਂਦੇ ਸਨ ਉਹਨਾਂ ਦੇ ਸ਼ਬਦਾਂ ਦੇ ਅਰਥ ਹੀ ਚੇਂਜ ਕਰ ਦਿੱਤੇ। ਜਿਵੇਂ ਇੱਕ ਬਾਦਸ਼ਾਹ ਨੂੰ ਲੋਕ ਰਿਜ਼ਕ ਦਾਤਾ ਕਹਿੰਦੇ ਸਨ, ਇੱਕ ਬਾਦਸ਼ਾਹ ਨੂੰ ਲੋਕ ਪ੍ਰਜਾਪਾਲਕ ਕਹਿੰਦੇ ਸਨ, ਇੱਕ ਬਾਦਸ਼ਾਹ ਨੂੰ ਲੋਕ ਜਾਂਪਨਾ ਸ਼ਬਦ ਵਰਤਦੇ ਸਨ। ਗੁਰੂ ਸਾਹਿਬ ਨੇ ਦੇਖਿਆ ਕਿ ਇਸ ਇਨਸਾਨ ਕੋਲ ਅੱਜ ਰਾਜ ਪਦਵੀ ਹੈ, ਅੱਜ ਇਹਦੇ ਕੋਲ ਸੁੱਖ ਹੈ, ਲੋਕ ਇਹਦੇ ਲਈ ਇੰਨੇ ਉੱਚੇ ਸ਼ਬਦ ਵਰਤਦੇ ਪਿਆ, ਉਹਨਾਂ ਨੂੰ ਸਮਝ ਨਹੀਂ ਕਿ ਰਿਜ਼ਕ ਦਾਤਾ, ਪ੍ਰਜਾਪਾਲਕ, ਜਾਂਪਨਾ, ਬਖਸ਼ਾਂ ਕਰਨ ਵਾਲਾ ਕੌਣ ਹੈ। ਸਤਿਗੁਰੂ ਨੇ ਜਿਹੜੇ ਸ਼ਬਦ ਬਾਦਸ਼ਾਹਾਂ ਲਈ ਵਰਤੇ ਜਾਂਦੇ ਸਨ ਉਹਨਾਂ ਸ਼ਬਦਾਂ ਦੀ ਵਰਤੋਂ ਪਾਰ ਬ੍ਰਹਮ ਪਰਮੇਸ਼ਵਰ ਲਈ ਕੀਤੀ ਤੇ ਬਾਣੀ 'ਚ ਥਾਂ ਪੁਰ ਥਾਂ ਕਹਿ ਦਿੱਤਾ ਕਿ ਪਰਮਾਤਮਾ ਤੋਂ ਵੱਡਾ ਸ਼ਾਹ ਕੋਈ ਨਹੀਂ, ਪਰਮਾਤਮਾ ਤੋਂ ਵੱਡਾ ਕੋਈ ਪਾਤਸ਼ਾਹ ਨਹੀਂ, ਪਰਮਾਤਮਾ ਤੋਂ ਵੱਡਾ ਕੋਈ ਰਾਜਾ ਨਹੀਂ, ਪਰਮਾਤਮਾ ਤੋਂ ਵੱਡਾ ਕਿਸੇ ਦਾ ਸਿੰਘਾਸਨ ਨਹੀਂ, ਪਰਮਾਤਮਾ ਤੋਂ ਵੱਡਾ ਕਿਸੇ ਦਾ ਚੰਦੋਆ ਨਹੀਂ, ਪਰਮਾਤਮਾ ਤੋਂ ਵੱਡਾ ਕਿਸੇ ਦਾ ਹੁਕਮ ਨਹੀਂ। ਸਤਿਗੁਰਾਂ ਨੇ ਇਹ ਸਾਰੇ ਸ਼ਬਦ ਜਿਹੜੇ ਨੇ ਦੁਨੀਆਂ ਦੇ ਕੂੜੇ ਰਾਜਿਆਂ ਵਾਸਤੇ ਵਰਤੀਂਦੇ ਸਨ, ਇਹਨਾਂ ਸ਼ਬਦਾਂ ਦੀ ਵਰਤੋਂ ਸੱਚੀ ਸਰਕਾਰ ਪਰਮਾਤਮਾ ਵਾਸਤੇ ਕੀਤੀ। ਥੋੜ੍ਹਾ ਜਿਹਾ ਬਾਣੀ 'ਚ ਅਸੀਂ ਪ੍ਰਮਾਣ ਦੇਖ ਲਈਏ, ਜਿਵੇਂ ਅਸੀਂ ਰੋਜ਼ ਪਾਠ ਕਰਨੇ ਹਾਂ ਜਪਜੀ ਸਾਹਿਬ ਦੀ ਬਾਣੀ, ਔਰ ਖਾਸ ਕਰਕੇ ਸੋਦਰ ਰਹਿ ਰਾਜ ਸਾਹਿਬ ਦੇ ਵਿੱਚ ਵੀ, ਕਿਉਂਕਿ ਜਪਜੀ ਸਾਹਿਬ ਵਿੱਚ ਵੀ ਪੌੜੀ ਪੜ੍ਹੀ ਜਾਂਦੀ ਸੋਦਰ ਦੀ, ਅਤੇ ਰਹਿ ਰਾਜ ਸਾਹਿਬ ਦੇ ਵਿੱਚ ਵੀ ਆਪਾਂ ਪਾਠ ਕਰਨੇ। ਜਪਜੀ ਸਾਹਿਬ 'ਚ ਹਜ਼ੂਰ ਦਾ ਬਚਨ ਹੈ, ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ। ਸਿਰ ਮੈਂ ਬੇਨਤੀ ਕਰਨੀ, ਸ਼ਾਹ ਲਫ਼ਜ਼ ਕਿਉਂ ਵਰਤਦੇ ਨੇ ਦਾਤਾ ਜੀ? ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਹਜ਼ੂਰ ਕਹਿੰਦੇ ਨੇ ਉਹ ਪਾਤਸ਼ਾਹ ਜਿਹੜਾ ਸਾਰਿਆਂ ਸ਼ਾਹ ਦਾ ਸ਼ਾਹ ਸ਼ਹਿਨ ਸ਼ਾਖ ਹੈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਸਾਰਿਆਂ ਦਾ ਮਾਲਕ ਸਭ ਦਾ ਸਵਾਮੀ, ਉਹਦੀ ਰਜ਼ਾ ਵਿੱਚ ਰਹਿਣਾ ਹੀ ਸੁੱਖ ਹੈ। ਉੱਥੇ ਸਤਿਗੁਰੂ ਨੇ ਪਰਮਾਤਮਾ ਲਈ ਪਾਤਸ਼ਾਹ ਵਰਤਿਆ ਹੈ। ਆਪ ਜੀ ਦੇ ਪਤਾ ਹੋਣਾ ਕਿ ਦੂਸਰਾ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਪਰਮਾਤਮਾ ਲਈ ਪਾਤਸ਼ਾਹ ਸ਼ਬਦ ਵਰਤਿਆ, ਉੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਲਈ ਵੀ ਸ਼ਬਦ ਪਾਤਸ਼ਾਹ ਵਰਤਿਆ ਹੈ। ਤੀਸਰਾ ਆਪ ਜੀ ਦੀ ਧਿਆਨ ਗੋਚਰਾ, ਜਿੱਥੇ ਗੁਰੂ ਲਈ ਪਾਤਸ਼ਾਹ ਸ਼ਬਦ ਵਰਤਿਆ, ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਪਰਮਾਤਮਾ ਦੀ ਇਬਾਦਤ ਕਰਨ ਵਾਲੇ ਗੁਰਮੁਖ ਲਈ ਵੀ ਸ਼ਬਦ ਪਾਤਸ਼ਾਹ ਵਰਤਿਆ ਹੈ। ਪਰ ਅਸੀਂ ਪ੍ਰਪੰਚ ਵਾਲੇ ਪਾਸਿਓਂ ਹਟ ਕੇ ਜਿਵੇਂ ਮੈਂ ਸ਼ਬਦ ਵਰਤਿਆ, ਪਹਿਲਾ ਸ਼ਾਹ ਸ਼ਬਦ ਪਰਮਾਤਮਾ ਲਈ, ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ, ਅਸੀਂ ਬਾਣੀ 'ਚ ਸ਼ਬਦ ਪੜ੍ਹਦੇ ਹਾਂ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਹਾਲਾਂ ਤਖਤ ਦਾ ਸੰਬੰਧ ਜਿਹੜਾ ਉਹ ਬਾਦਸ਼ਾਹ ਨਾਲ ਹੈ, ਪਰ ਬਾਣੀ ਦੇ ਉਚਾਰਨ ਕਰਤਿਆਂ ਨੇ ਤਖਤ ਪਾਤਸ਼ਾਹ ਚੰਦੋਵਾ ਚੌਰ ਇਹਨਾਂ ਸਾਰੇ ਸ਼ਬਦਾਂ ਦੀ ਵਰਤੋਂ ਕੀਤੀ ਕਿ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨਿਸ਼ਚਲ ਚੌਰ ਛੱਤ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਉੱਪਰ ਚੰਦੋਵਾ ਹੈ, ਕਿਉਂਕਿ ਜੇ ਮਰਿਆਦਾ ਅਨੁਸਾਰ ਦੇਖੀਏ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਖਤ ਉੱਤੇ ਸਿੰਘਾਸਨ ਤੇ ਹੁੰਦਾ ਤੇ ਪਾਲਕੀ ਸਿਰਫ ਗੁਰਦੇਵ ਦੇ ਆਉਣ ਤੇ ਜਾਣ ਵਾਸਤੇ ਹੁੰਦੀ ਹੈ। ਭਾਵਾਂ ਕਿ ਅਸੀਂ ਲੋਕ ਪਾਲਕੀਆਂ 'ਚ ਪ੍ਰਕਾਸ਼ ਕਰਨੇ ਹਾਂ ਜ਼ਿਆਦਾਤਰ, ਪਰ ਯਾਦ ਰੱਖਿਓ ਪਾਲਕੀ ਸਿਰਫ ਪਾਤਸ਼ਾਹ ਦੀ ਅਸਵਾਰੀ ਹੁੰਦੀ ਹੈ। ਜਦੋਂ ਪਾਤਸ਼ਾਹ ਆਪਣੇ ਦੀਦਾਰ ਬਖਸ਼ਦਾ ਉਦੋਂ ਉਸ ਸਿੰਘਾਸਨ ਦੇ ਉੱਪਰ ਬਖਸ਼ਿਸ਼ ਕਰਦਾ ਹੈ। ਪਾਲਕੀ ਸਿਰਫ ਪਾਤਸ਼ਾਹ ਦੀ ਅਸਵਾਰੀ ਹੈ ਤੇ ਚੰਦੋਵਾ ਸਿੰਘਾਸਨ ਹੁਕਮਨਾਮਾ ਚੌਰ ਬਰਦਾਰ ਇਹ ਸਾਰੇ ਸ਼ਬਦ ਅਸੀਂ ਦਰਬਾਰ ਸਾਹਿਬ ਦੇਖਣੇ ਇਹ ਕਿਉਂ ਵਰਤੀਂਦੇ ਨੇ ਕਿ ਅਸੀਂ ਹੁਕਮਨਾਮਾ ਸ਼ਬਦ ਵਰਤਨੇ ਆ, ਚੰਦੋਵਾ ਵਰਤਨੇ ਆ, ਚੌਬਦਾਰ ਵਰਤਨੇ ਆ, ਚੌਰ ਬਰਦਾਰ ਵਰਤਨੇ ਆ? ਸੱਚ ਇਹ ਵੇ ਕਿ ਮੁੱਦਤਾਂ ਤੋਂ ਸਦੀਆਂ ਤੋਂ ਜਿਹੜੀ ਬਾਦਸ਼ਾਹਾਂ ਦੀ ਪਰੰਪਰਾ ਚੱਲੀ ਆਉਂਦੀ ਸੀ, ਉਹਨਾਂ ਕੂੜੇ ਬਾਦਸ਼ਾਹਾਂ ਦੇ ਸਿਰ ਤੇ ਚੰਦੋਵੇ ਹੋਣੇ, ਉਹਨਾਂ ਦੇ ਨੌਕਰਾਂ ਨੇ ਉਹਨਾਂ ਨੂੰ ਚੌਰਾਂ ਕਰਨੀਆਂ, ਉਹਦੇ ਅੱਗੇ ਚੌਬਦਾਰ ਖਲੋਤੇ ਹੋਣੇ। ਸਤਿਗੁਰੂ ਨੇ ਉਸ ਮਾਨਸਿਕ ਗੁਲਾਮੀ ਦੀ ਜੰਜੀਰ ਤੋੜ ਕੇ ਸਦੀਵ ਕਾਲ ਲਈ ਉਸ ਪਾਤਸ਼ਾਹ ਦੇ ਸਾਹਮਣੇ ਝੁਕਾ ਦਿੱਤਾ ਜਿਹਦੇ ਛਤਰ ਨੇ, ਜਿਹਦੇ ਤਖਤ ਨੇ, ਜਿਹਦੇ ਚੌਰ ਨੇ, ਜਿਹਦੇ ਹੁਕਮਨਾਮੇ ਨੇ, ਜਿਹਦੇ ਚੌਰ ਬਰਦਾਰ ਨੇ, ਕਦੀ ਖਤਮ ਨਹੀਂ ਹੋਣਾ, ਉਹਦਾ ਤਖਤ ਸਦੀਵ ਕਾਲ ਵਾਸਤੇ ਹੈ। ਤਾਂ ਹੀ ਸਤਿਗੁਰੂ ਨੇ ਸ਼ਬਦ ਵਰਤਿਆ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨੇਚਲ ਚੌਰ ਛੱਤ। ਇਸੇ ਕਰਕੇ ਕਬੀਰ ਸਾਹਿਬ ਦਾ ਇੱਕ ਬਚਨ ਕਿ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਬੇਨਤੀ ਹੈ, ਪਹਿਲਾ ਸ਼ਬਦ ਗੁਰਦੇਵ ਨੇ ਪਾਤਸ਼ਾਹ ਪਾਰ ਬ੍ਰਹਮ ਪਰਮੇਸ਼ਵਰ ਵਾਸਤੇ ਵਰਤਿਆ ਹੈ। ਦੂਸਰਾ, ਈਵਨ ਕਿ ਗੁਰੂ ਘਰ ਦੇ ਅੰਦਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜ਼ਫਰਨਾਮਾ ਲਿਖਦੇ ਆ ਤੇ ਉਹ ਸੰਬੋਧਨ ਤਾਂ ਕਰ ਰਹੇ ਨੇ ਔਰੰਗਜ਼ੇਬ ਨੂੰ, ਪਰ ਦਾਸਤਾਨ ਤੋਂ ਪਹਿਲਾਂ ਸਤਿਗੁਰੂ ਨੇ ਜਿਹੜੇ ਸ਼ੇਰ ਵਿੱਚ ਦਰਜ ਕੀਤੇ ਆਰੰਭਤਾ ਕੀਤੀ ਹੈ। ਆਮ ਤੌਰ ਤੇ ਬਾਦਸ਼ਾਹ ਨੂੰ ਪੱਤਰਕਾ ਲਿਖਦਿਆਂ ਮੈਂ ਅਰਜ਼ ਕੀਤੀ ਸੀ ਉਹਨੂੰ ਪੁਰਾਤਨ ਸਮੇਂ ਰਿਜ਼ਕ ਦਾਤਾ, ਪਰਜਾ ਪਾਲਕ, ਅੰਨ ਦਾਤਾ, ਬੜੇ ਤਖੱਲਸ ਉਹਦੇ ਲਈ ਵਿਸ਼ੇਸ਼ਣ ਲਾਏ ਜਾਂਦੇ ਸਨ, ਪਰ ਸਤਿਗੁਰਾਂ ਨੇ ਮੁਖਾਤਬ ਔਰੰਗਜ਼ੇਬ ਨੂੰ ਕੀਤਾ। ਪਰ ਜ਼ਫਰਨਾਮੇ ਦੀ ਆਰੰਭਤਾ ਹਜ਼ੂਰ ਨੇ ਪਾਰ ਬ੍ਰਹਮ ਪਰਮੇਸ਼ਵਰ ਦੀ ਸਿਫਤ ਤੋਂ ਕੀਤੀ। ਹਜ਼ੂਰ ਦਾ ਬਚਨ ਹੈ, ਕਮਾਲੇ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ, ਅਮਾਂ ਬਖਸ਼ ਬਖਸ਼ੰਦਾ ਓ ਦਸਤਗੀਰ, ਖਤਾ ਬਖਸ਼ ਰੋਜ਼ੀ ਦੇਖੋ ਦਿਲ ਪਜ਼ੀਰ। ਇਹਦਾ ਮਤਲਬ ਕਿ ਪਰਮਾਤਮਾ ਮੈਂ ਤੇਰੀਆਂ ਅਲੌਕਿਕ ਕਰਾਮਾਤਾਂ ਦਾ ਕਾਇਰ ਹਾਂ, ਤੇਰੇ ਤੋਂ ਵੱਡਾ ਰਿਜ਼ਕ ਦਾਤਾ, ਤੇਰੇ ਤੋਂ ਵੱਡਾ ਪਰਜਾ ਪਾਲਕ। ਸੱਚ ਇਹ ਵੇ ਕਿ ਤੇਰੇ ਤੋਂ ਬਿਨਾਂ ਇਸ ਇਨਸਾਨੀਅਤ ਦੀ ਬਾਂਹ ਪਕੜਨ ਵਾਲਾ ਵੀ ਕੋਈ ਨਹੀਂ। ਚਿੱਠੀ ਬਾਦਸ਼ਾਹ ਨੂੰ ਲਿਖੀ ਜਾ ਰਹੀ ਹੈ, ਪਰ ਸਭ ਤੋਂ ਪਹਿਲਾਂ ਇਹ ਗੱਲ ਤਾਂ ਲਿਖੀ ਗਈ ਕਿ ਮਤਾਂ ਬਾਦਸ਼ਾਹ ਦੇ ਮਨ 'ਚ ਰਹੇ ਕਿ ਅਸੀਂ ਇਹਦੀ ਖੁਸ਼ਾਮਦ ਲਈ ਕੋਈ ਸ਼ਬਦ ਕਹਿੰਦੇ ਹਾਂ। ਸਤਿਗੁਰਾਂ ਨੇ ਪਹਿਲਾ ਸ਼ਬਦ ਵਰਤਿਆ ਸ਼ਾਹ ਪਰਮਾਤਮਾ ਲਈ। ਮੈਂ ਸ਼ਬਦ ਦੀ ਵਿਚਾਰ ਵੱਲ ਆਵਾਂਗਾ, ਸਿਰਫ ਮੇਰੇ ਮਨ ਸੀ ਕਿਉਂਕਿ ਇਸ ਸ਼ਬਦ 'ਚ ਵਾਰ ਵਾਰ ਸ਼ਾਹ ਸ਼ਾਹ ਆ ਰਿਹਾ ਹੈ। ਇਸ ਗੱਲ ਨੂੰ ਸਮਝ ਲਈਏ, ਸ਼ਾਹ ਕਿਉਂ ਵਰਤਦੇ ਨੇ ਮਹਾਰਾਜ? ਇਹ ਪਰਮਾਤਮਾ ਲਈ। ਦੂਸਰਾ ਸ਼ਾਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਤਿਗੁਰੂ ਲਈ ਵਰਤਿਆ ਹੈ। ਅਸੀਂ ਸਵੇਰੇ ਹੁਕਮਨਾਮਾ ਜਦੋਂ ਸਨਮਾਨਯੋਗ ਸਿੰਘ ਸਾਹਿਬ ਲੈਂਦੇ ਆ ਤੇ ਉਦੋਂ ਇਹ ਸ਼ਬਦ ਸਾਰੀ ਸੰਗਤ ਮਿਲ ਕੇ ਪੜ੍ਹਦੀ ਹੈ, ਸੱਜਣ ਸੱਚਾ ਪਾਤਸ਼ਾਹ। ਉੱਥੇ ਵੀ ਦੇਖੋ ਸ਼ਬਦ ਪਾਤਸ਼ਾਹ ਹੈ ਤੇ ਉਹ ਗੁਰੂ ਵਾਸਤੇ ਵਰਤਿਆ ਗਿਆ ਹੈ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈ ਸ਼ਾਹ, ਜਿਹੜਾ ਸ਼ਾਹ ਦਾ ਸ਼ਾਖ ਹੈ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਖ। ਉਹ ਪਰਿਪੂਰਨ ਪਰਮਾਤਮਾ ਤੋਂ ਬਾਅਦ ਸ਼ਾਹ ਲਫ਼ਜ਼ ਦੀ ਵਰਤੋਂ ਸਤਿਗੁਰੂ ਵਾਸਤੇ ਕੀਤੀ ਗਈ ਹੈ। ਤੀਸਰਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸ਼ਾਹ ਲਫ਼ਜ਼, ਪਾਤਸ਼ਾਹ ਲਫ਼ਜ਼, ਸਾਹਿਬ ਲਫ਼ਜ਼ ਹਜ਼ੂਰ ਨੇ ਕਿਰਪਾ ਕਰਕੇ ਨਾਮ ਜਪਣ ਵਾਲੀਆਂ ਰੂਹਾਂ ਵਾਸਤੇ ਵੀ ਵਰਤਿਆ ਹੈ। ਫਿਰ ਬੇਨਤੀ ਸੁਣਿਓ, ਪਰਮਾਤਮਾ ਲਈ, ਸਤਿਗੁਰੂ ਲਈ, ਤੇ ਅਸੀਂ ਰੋਜ਼ ਜਪਜੀ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਜਿਸ ਨੂੰ ਬਖਸ਼ੇ ਸਿਬਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਜਿਹਨੂੰ ਸਿਬਤ ਸਲਾਹ ਦੀ ਦਾਤ ਦੇ ਉਹ ਇਨਸਾਨ ਵਾਸਤੇ, ਸ਼ਬਦ ਦੇ ਜਪਣ ਵਾਲੇ ਵਾਸਤੇ। ਇਸੇ ਨੂੰ ਗੁਰਦੇਵ ਨੇ ਕਿਹਾ, ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ, ਸੱਚਾ ਸੁੱਖ ਸੱਚੀ ਵਡਿਆਈ, ਜਿਸ ਕੇ ਸੇਤਿਨ ਜਾਤੇ। ਪਹਿਲਾ ਬਚਨ ਹਜ਼ੂਰ ਨੇ ਸ਼ਾਹ ਲਫ਼ਜ਼ ਸੰਸਾਰ ਦੇ ਬਾਦਸ਼ਾਹਾਂ ਦੇ ਵਡੱਪਣ ਨੂੰ ਖਤਮ ਕਰਕੇ ਉਸ ਪਾਰ ਬ੍ਰਹਮ ਪਰਮੇਸ਼ਵਰ ਵਾਸਤੇ ਵਰਤਿਆ ਜਿਹੜਾ ਸਾਰੀ ਕਾਇਨਾਤ ਦੀ ਪਾਲਣਾ ਆਪ ਪਿਆ ਕਰਦਾ ਹੈ। ਇਹ ਸ਼ਬਦ ਹਜ਼ੂਰ ਨੇ ਵਰਤਿਆ ਅੱਜ ਆਰੰਭ ਵਿੱਚ ਮੁਖਾਤਬ ਕਰਕੇ ਪਰਿਪੂਰਨ ਪਰਮਾਤਮਾ ਨੂੰ, ਮੇਰੇ ਸ਼ਾਹ, ਹੇ ਮੇਰੇ ਪਾਤਸ਼ਾਹ, ਹੇ ਮੇਰੇ ਪ੍ਰਭੂ, ਹੇ ਮੇਰੇ ਵਾਹਿਗੁਰੂ ਜੀ, ਮੈਂ ਹਰ ਦਰਸ਼ਨ ਸੁੱਖ ਹੋਏ, ਮੇਰੇ ਅੰਦਰ ਦਾ ਸੁੱਖ ਸਕੂਨ ਹੇ ਪਰਿਪੂਰਨ ਪਰਮਾਤਮਾ ਆਪ ਜੀ ਦੇ ਦਰਸ਼ਨਾਂ ਵਿੱਚ ਹੈ।
ਹਮਰੀ ਬੇਦਨ ਤੂੰ ਜਾਣਤਾ ਸਾਹਾ।
ਹਜ਼ੂਰ ਨੇ ਫਿਰ ਅੱਗੇ ਬਚਨ ਕੀਤਾ, ਹਮਰੀ ਬੇਦਨ। ਹਮਰੀ ਲਫ਼ਜ਼ ਦੇ ਸੌਖੇ ਅਰਥ ਨੇ ਹਮਾਰੀ ਜਾਂ ਸਾਡੀ ਜਾਂ ਮੇਰੀ। ਬੇਦਨ ਦਾ ਅਰਥ ਹੈ ਜੀ ਵੇਦਨਾ, ਪੀੜਾ, ਦਰਦ, ਚੀਸ, ਟੀਸ। ਕਹਿੰਦੇ ਨੇ ਹੇ ਮੇਰੇ ਪਰਿਪੂਰਨ ਵਾਹਿਗੁਰੂ ਜੀ, ਇਸ ਮੇਰੇ ਅੰਦਰ ਦੀ ਵੇਦਨਾ ਨੂੰ, ਮੇਰੇ ਦਰਦ ਨੂੰ, ਮੇਰੀ ਚੀਸ ਨੂੰ ਕੇਵਲ ਆਪ ਸਮਝ ਦੇਖੋ। ਇਹ ਚੀਸ ਹੈ ਪ੍ਰਭੂ ਦੇ ਦਰਸ਼ਨਾਂ ਦੀ ਤੜਫ, ਇਹ ਅੰਦਰ ਦੀ ਵੇਦਨਾ ਹੈ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ। ਮੇਰੇ ਸ਼ਾਹ, ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਮੇਰੇ ਸ਼ਾਹ, ਹੇ ਮੇਰੇ ਵਾਹਿਗੁਰੂ ਜੀ, ਮੇਰੇ ਇਸ ਬਿਰਹਾ ਦੀ ਦਰਦ ਨੂੰ, ਪੀੜਾ ਨੂੰ ਆਪ ਜੀ ਜਾਣਦੇ ਹੋ।
ਅਵਰ ਕਿਆ ਜਾਣੈ ਕੋਏ,
ਅਵਰ ਕਿਆ ਜਾਣੈ ਕੋਏ, ਦੂਸਰਾ ਕੋਈ, ਅਵਰ ਦਰਦ ਕਹਿ ਲਈਏ ਦੂਜਾ, ਕੋਈ ਦੂਜਾ ਇਸ ਵੇਦਨਾ ਨੂੰ, ਇਸ ਦਰਦ ਨੂੰ ਨਹੀਂ ਸਮਝ ਸਕਦਾ। ਇਸ ਦਰਸ਼ਨਾਂ ਦੀ ਤਾਂਘ ਨੂੰ ਕੇਵਲ ਮੈਂ ਸਮਝਾਣਾ, ਕਿਉਂਕਿ ਜਿਸ ਅੰਦਰ ਪੀੜਾ ਹੋਵੇ ਮਹਿਸੂਸ ਉਸੇ ਨੂੰ ਹੀ ਹੁੰਦਾ ਹੈ ਦਰਦ ਕਿੰਨੀ ਕੋਕ ਹੈ। ਹਜ਼ੂਰ ਨੇ ਸ਼ਬਦ ਵਰਤੇ ਇੱਥੇ ਦਰਸ਼ਨਾਂ ਦੀ ਪੀੜਾ, ਇਹਦੀ ਵੀ ਥੋੜ੍ਹੀ ਜਿਹੀ ਵਿਆਖਿਆ ਦਾਸ ਕਰ ਦਿੰਦਾ। ਦਰਸ਼ਨਾਂ ਦਾ ਸੰਬੰਧ ਸਾਡਾ ਵੇਖਣ ਦੀ ਕਿਰਿਆ ਨਾਲ ਹੈ। ਚਲੋ ਸੰਸਕ੍ਰਿਤ ਸ਼ਬਦ ਅਸੀਂ ਦਰਸ਼ਨ ਲੈਂਦੇ ਹਾਂ, ਫਾਰਸੀ ਵਿੱਚ ਸ਼ਬਦ ਅਸੀਂ ਦੀਦਾਰ ਵਰਤਨੇ, ਪਰ ਦੋਨਾਂ ਲਫ਼ਜ਼ਾਂ ਦੇ ਸ਼ਬਦਾਂ ਦੇ ਅਰਥ ਤਾਂ ਇਹ ਨੇ ਕਿ ਦੇਖਣ ਦੀ ਕਿਰਿਆ, ਵੇਖਣ ਦਾ ਤਰੀਕਾ। ਸਿਆਣੇ ਸੁਗੜਵਾਨਾਂ ਨੇ ਦਰਸ਼ਨਾਂ ਦੇ ਦਰਸ਼ਨ ਦੇ ਸੰਬੰਧ ਵਿੱਚ ਬਹੁਤ ਕੁਝ ਲਿਖਿਆ। ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਭੂ ਦੇ ਦਰਸ਼ਨਾਂ ਦੀ ਬਹੁਤ ਜ਼ਿਆਦਾ ਜ਼ਿਕਰ ਕੀਤਾ ਗਿਆ, ਗੁਰੂ ਦੇ ਦਰਸ਼ਨਾਂ ਦਾ ਬੜਾ ਜ਼ਿਕਰ ਕੀਤਾ ਗਿਆ, ਈਵਨ ਕਿ ਸੰਗਤ ਦੇ ਦਰਸ਼ਨਾਂ 'ਤੇ ਬਹੁਤ ਵੱਡਾ ਜ਼ੋਰ ਦਿੱਤਾ ਗਿਆ। ਪਰ ਮੈਂ ਬੇਨਤੀ ਕਰਾਂਗਾ, ਕਾਵਕ ਗ੍ਰੰਥਾਂ ਨੇ, ਕਵੀ ਸੱਜਣਾ ਨੇ ਜਦੋਂ ਦਰਸ਼ਨਾਂ ਦੀ ਗੱਲ ਕੀਤੀ, ਉਹਨਾਂ ਚਾਰ ਭੇਦ ਦੱਸੇ ਆ ਦਰਸ਼ਨ ਦੇ। ਫਿਰ ਬੇਨਤੀ ਸੁਣਿਓ, ਚਾਰ ਅੰਗ ਨੇ ਦਰਸ਼ਨ ਦੇ, ਕਾਵਕ ਗ੍ਰੰਥਾਂ ਵਿੱਚ ਹੈ। ਪਰ ਉਂਝ ਜੇ ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਝਾਤੀ ਮਾਰਨੇ ਹਾਂ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹਦੀ ਝਲਕ ਮਿਲਦੀ ਹੈ। ਉਹ ਚਾਰ ਤਰ੍ਹਾਂ ਦਾ ਦਰਸ਼ਨ ਹੈ ਜੀ। ਪਹਿਲਾ ਹੈ ਸਰਵਣ ਦਰਸ਼ਨ, ਦੂਸਰਾ ਹੈ ਚਿੱਤਰ ਦਰਸ਼ਨ, ਤੀਸਰਾ ਹੈ ਸੁਪਨ ਦਰਸ਼ਨ ਤੇ ਚੌਥਾ ਹੈ ਪ੍ਰਤੱਖ ਦਰਸ਼ਨ। ਕਿਉਂਕਿ ਮੈਂ ਦਰਸ਼ਨ ਸ਼ਬਦ ਸੰਬੰਧੀ ਵੀ ਆਪ ਜੀ ਨੂੰ ਬੇਨਤੀ ਕਰਦਾ ਜਾਵਾਂ, ਕਿਉਂਕਿ ਸ਼ੋਕਮ ਨਾਮੇ ਦੀ ਵਿਚਾਰ ਦਾ ਮਤਲਬ ਹੀ ਇਹ ਵੇ ਕਿ ਜੋ ਗੁਰੂ ਗ੍ਰੰਥ ਸਾਹਿਬ ਨੇ ਅੱਜ ਕਿਹਾ ਹੈ ਸੰਗਤ ਤੱਕ ਉਹ ਗੱਲ ਜ਼ਰੂਰ ਪਹੁੰਚਾਈ ਜਾਏ ਕਿ ਅੱਜ ਸਤਿਗੁਰੂ ਹੁਕਮਨਾਮੇ ਵੀ ਸਾਨੂੰ ਉਪਦੇਸ਼ ਕੀ ਦਿੰਦੇ ਪਏ। ਮੈਂ ਅਰਜ਼ ਕੀਤੀ ਦਰਸ਼ਨ ਕਾਵਕ ਗ੍ਰੰਥ ਕਹਿੰਦੇ ਨੇ, ਚਾਰ ਭੇਦ ਨੇ ਦਰਸ਼ਨ ਦੇ, ਚਾਰ ਅੰਗ ਕਹਿ ਲਵਾਂ ਕਿ ਸਭ ਤੋਂ ਪਹਿਲਾਂ ਬੇਨਤੀ ਕੀਤੀ ਸਰਵਣ ਦਰਸ਼ਨ, ਚਿੱਤਰ ਦਰਸ਼ਨ, ਸੁਪਨ ਦਰਸ਼ਨ ਤੇ ਪ੍ਰਤੱਖ ਦਰਸ਼ਨ। ਸਰਵਣ ਦਰਸ਼ਨ ਦਾ ਅਰਥ ਹੁੰਦਾ ਹੈ ਕਿ ਕਿਸੇ ਦਾ ਸਰੂਪ ਨਹੀਂ ਦੇਖਿਆ, ਚਿਹਰਾ ਨਹੀਂ ਦੇਖਿਆ, ਪਰ ਉਹਦੇ ਬਾਰੇ ਗੱਲਾਂ ਸੁਣ ਲਈਆਂ, ਉਹਦੇ ਬਾਰੇ ਉਹਦੇ ਗੁਣਾਂ ਨੂੰ ਸੁਣ ਲਿਆ, ਜਦੋਂ ਉਹਦੀ ਸਿਫਤ ਸੁਣੀ, ਦੇਖਿਆ ਨਹੀਂ। ਪਰ ਸੱਚ ਇਹ ਵੇ, ਸੁਣ ਸੁਣ ਕੇ ਅੰਦਰ ਸੰਕਲਪ ਪੈਦਾ ਹੁੰਦਾ ਕਿ ਜਿਹਦੇ ਬਾਰੇ ਕਿਹਾ ਜਾ ਰਿਹਾ ਉਹ ਕਿਹੋ ਜਿਹਾ ਹੋਵੇਗਾ। ਸੁਣ ਸੁਣ ਕੇ ਜਦੋਂ ਅੰਦਰ ਉਹਦੇ ਦਰਸ਼ਨਾਂ ਦੀ ਤਾਂਘ ਦੇ ਪੁਰਨੇ ਪੈਦਾ ਹੋਣ, ਉਹਦੀ ਯਾਦ ਆਵੇ, ਉਹਦੇ ਲਈ ਸ਼ਬਦ ਵਰਤਿਆ ਜਾਂਦਾ ਜੀ ਇਹ ਸਰਵਣ ਦਰਸ਼ਨ। ਆਮ ਤੌਰ 'ਤੇ ਕਈ ਵਾਰੀ ਸਿੱਖ ਵਰਦੇ ਵੀ ਨੇ ਕਿ ਚਲੋ ਜੀ ਫੋਨ 'ਤੇ ਗੱਲ ਕਿਤੇ ਕਰੋ, ਆਮ ਸ਼ਬਦ ਸਾਡੇ ਵਰਦੇ ਆ, ਚਲੋ ਜੀ ਸਰਵਣ ਦਰਸ਼ਨ ਹੋ ਗਿਆ। ਅਸਲ 'ਚ ਇਹ ਸਰਵਣ ਦਰਸ਼ਨ ਦਾ ਅਰਥ ਦੇਖਿਆ ਨਹੀਂ, ਕੰਨਾਂ ਨਾਲ ਉਹਦੀ ਆਵਾਜ਼ ਜਾਂ ਉਹਦੀ ਸੋਏ ਸੁਣੀ। ਇਸੇ ਨੂੰ ਗੁਰਦੇਵ ਨੇ ਬਾਣੀ ਕਿਹਾ, ਅਸੀਂ ਪੜ੍ਹਨੇ ਹਾਂ ਕਿ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਓ। ਮੈਂ ਜੇ ਵੇਖਿਆ ਨਹੀਂ, ਸਿਰਫ ਤੇਰੇ ਬਾਰੇ ਸੁਣਿਆ ਹੈ, ਜਾਂ ਅਸੀਂ ਜਪਜੀ ਸਾਹਿਬ ਦੀ ਬਾਣੀ 'ਚ ਸੁਣਿਆ ਦੀਆਂ ਪੌੜੀਆਂ ਪੜ੍ਹਨੇ, ਸੁਣਿਆ ਸਤ ਸੰਤੋਖ ਵਾਲੀ ਪੌੜੀ, ਸੁਣਿਆ ਸਿੱਧ ਪੀਰ ਸੁਰਨਾਥ ਵਾਲੀ ਪੌੜੀ, ਇਹਦਾ ਮਤਲਬ ਕਿ ਸੁਣ ਸੁਣ ਕੇ ਉਹਦੇ ਦਰਸ਼ਨਾਂ ਦੀ ਤਾਂਘ ਪੈਦਾ ਹੋਣੀ, ਇਹਦੇ ਲਈ ਸ਼ਬਦ ਵਰਤਿਆ ਜਾਂਦਾ ਹੈ। ਦੇਖਿਆ ਨਹੀਂ ਪਰ ਉਹਦੇ ਬਾਰੇ ਸੁਣਿਆ ਹੈ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਇਹ ਸਿਰਫ ਸੋਏ ਹੈ, ਇਹਨੂੰ ਸਰਵਣ ਦਰਸ਼ਨ ਕਿਹਾ ਜਾਂਦਾ ਹੈ ਜੀ। ਦੂਸਰਾ ਸ਼ਬਦ ਹੈ ਜੀ ਚਿੱਤਰ ਦਰਸ਼ਨ, ਕਿ ਆਪ ਉਹ ਹੈ ਨਹੀਂ ਪਰ ਉਹਦੀ ਤਸਵੀਰ ਨੂੰ ਦੇਖਣਾ। ਮੈਂ ਕਾਵਕ ਅੰਗ ਦੀ ਗੱਲ ਕਰ ਰਿਹਾ ਕਿ ਉਹ ਚਾਰ ਤਰ੍ਹਾਂ ਦੇ ਦਰਸ਼ਨ ਮੰਗਦੇ, ਕਿ ਉਹਦੇ ਤਸਵੀਰ ਨੂੰ ਦੇਖਿਆ ਤੇ ਉਹਦੀ ਫੋਟੋ ਨੂੰ ਦੇਖ ਕੇ ਅੰਦਰ ਨੂੰ ਸਕੂਨ ਮਿਲ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ, ਭਾਵੇਂ ਕਿ ਪਾਰ ਬ੍ਰਹਮ ਪਰਮੇਸ਼ਵਰ ਦੀ ਕੋਈ ਤਸਵੀਰ ਨਹੀਂ, ਪਰ ਜਦੋਂ ਜ਼ਿਕਰ ਕਰਦੇ ਆ, ਗੁਰ ਕੀ ਮੂਰਤ ਦਾ ਜ਼ਿਕਰ ਬਾਣੀ ਵਿੱਚ ਕਈ ਵਾਰੀ ਆਉਂਦਾ ਹੈ, ਪਰ ਅਸਲ ਵਿੱਚ ਉਹ ਸਭ ਤੋਂ ਜ਼ਿਆਦਾ ਉਹ ਮੂਰਤ ਸ਼ਬਦ ਵੀ ਸਾਨੂੰ ਉਸ ਸ਼ਬਦ ਵੱਲ ਲੈ ਕੇ ਜਾਂਦਾ ਕਿ ਜਿਸ ਸ਼ਬਦ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਾਰ ਵਾਰ ਕਰਦੇ। ਪਰ ਮੈਂ ਬੇਨਤੀ ਕਰਾਂਗਾ, ਪਰਮਾਤਮਾ ਦੀ ਮੂਰਤ ਤਾਂ ਕੋਈ ਹੋਈ ਨਹੀਂ। ਜਾਪ ਸਾਹਿਬ ਵਿੱਚ ਮਹਾਰਾਜ ਨੇ ਕਿਹਾ ਕਿ ਚਿਤਰੰਗ ਬਹੀਨਾ ਹੈ, ਕਿ ਇੱਕ ਹੈ ਅਧੀਨ ਹੈ। ਪਰਮਾਤਮਾ ਦੀ ਮੂਰਤ ਕਿਸਨੇ ਬਣਾ ਲੈਣੀ ਜੀ? ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਪਰ ਕਿਸੇ ਦੀ ਤਸਵੀਰ ਦੇਖ ਕੇ ਉਹਦੀ ਯਾਦ ਆ ਜਾਂਦੀ, ਉਹਨੂੰ ਕਹਿੰਦੇ ਸਨ ਇਹ ਚਿੱਤਰ ਦਰਸ਼ਨ। ਸਰਵਣ ਦਰਸ਼ਨ, ਚਿੱਤਰ ਦਰਸ਼ਨ, ਤੀਸਰਾ ਸ਼ਬਦ ਹੈ ਜੀ ਸੁਪਨ ਦਰਸ਼ਨ, ਜਿਹਨੂੰ ਆਪਾਂ ਯਾਦ ਕਰ ਰਹੇ ਹਾਂ, ਦੇਖਿਆ ਹੈ ਨਹੀਂ, ਉਹਦੇ ਬਾਰੇ ਸੁਣਿਆ ਹੈ, ਪਰ ਉਹਦੀ ਯਾਦ ਵਿੱਚ, ਬਿਰਹਾ ਵਿੱਚ ਜਾਂ ਉਹਦੀ ਯਾਦ ਦੀ ਵੇਦਨਾ ਵਿੱਚ ਜਗਿਆਸੂ ਬੈਰਾਗ ਵਿੱਚ ਰੋਂਦਾ ਰੋਂਦਾ ਨੀਂਦ ਵੀ ਚਲਾ ਜਾਏ, ਜਾਂ ਇਉਂ ਕਹਿ ਲਓ ਜਿਹਨੂੰ ਦਿਨ ਰਾਤ ਯਾਦ ਕਰਦਾ ਪਰਮ ਹਸਤੀ ਨੂੰ, ਉਹਨੂੰ ਰਾਤ ਨੀਂਦ ਵਿੱਚ ਕਿਤੇ ਉਹ ਪਰਮ ਪਿਤਾ ਜਿਹਨੂੰ ਯਾਦ ਕਰ ਰਿਹਾ, ਗੁਰੂ ਨੂੰ ਆਵਾਜ਼ ਮਾਰ ਰਿਹਾ, ਉਹ ਸੁਪਨੇ ਵਿੱਚ ਆ ਕੇ ਨੀਂਦ ਵਿੱਚ ਆ ਕੇ ਝਲਕ ਦੇ ਜਾਏ, ਤੇ ਉਹਨੂੰ ਕਿਹਾ ਜਾਂਦਾ ਸੁਪਨ ਦਰਸ਼ਨ। ਪ੍ਰਤੱਖ ਤੇ ਨਹੀਂ ਹੋਏ ਪਰ ਸੁਪਨੇ ਵੀ ਝਲਕ ਮਿਲੀ। ਹਾਂ, ਸੁਪਨ ਦਰਸ਼ਨ ਨੂੰ ਗੁਰੂ ਗ੍ਰੰਥ ਸਾਹਿਬ ਨੇ ਸਵੀਕਾਰਿਆ ਜੀ। ਹਜ਼ੂਰ ਦੀ ਬਾਣੀ 'ਚ ਇੱਕ ਬਚਨ ਆਉਂਦਾ ਕਿ ਮੈਂ ਰਵੰਦੀ ਸਭ ਜਗ ਰੁਨਾ, ਰੁਨੜੇ ਬਣੋ ਪੰਖੇਰੂ, ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ, ਜਿਨਖੋਂ ਪਿਰੋਂ ਵਿਛੋੜੀ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੁਪਨੇ ਆਇਆ ਪੀ ਗਿਆ, ਸੁਪਨੇ ਵਿੱਚ ਝਲਕ ਦਿੱਤੀ ਪਰ ਚਲਾ ਗਿਆ, ਸੁਪਨੇ ਆਇਆ ਪੀ ਗਿਆ, ਮੈਂ ਜਲ ਭਰਿਆ ਰੋਏ, ਆਏ ਨਾ ਸੱਕਾਂ ਤੁਝ ਕਨ ਪਿਆਰੇ, ਭੇਜ ਨਾ ਸੱਕਾਂ ਕੋਏ, ਆਓ ਸੁਭਾਗੀ ਨੀਂਦੜੀਏ ਮਤ ਸ਼ੋ ਦੇਖਾਂ ਸੋਏ। ਹੁਣ ਇੱਥੇ ਨੀਂਦ ਨੂੰ ਕਿਹਾ ਆ, ਪਰ ਨਾਲ ਬਾਣੀ ਚ ਇਹ ਵੀ ਕਿਹਾ ਕਿ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਉਹ ਨੀਂਦ ਵਾਸ਼ਨਾ ਸੰਯੁਕਤ ਕਹਿ, ਇਸ ਨੀਂਦ ਨੇ ਵਾਸ਼ਨਾ ਤੋਂ ਮੁਕਤ ਕਰ ਜਿਹੜੀ ਅੰਦਰ ਪ੍ਰਭੂ ਦੇ ਮਿਲਣ ਦੀ ਤਾਂਘ ਸੀ, ਗੁਰੂ ਦੇ ਦਰਸ਼ਨਾਂ ਦੀ ਵੇਦਨਾ ਸੀ, ਜਿਹੜੀ ਪ੍ਰਤੱਖ ਨਹੀਂ ਸੀ ਝਲਕ ਮਿਲਦੀ, ਉਹਨੂੰ ਸੁਪਨੇ ਵਿੱਚ ਸਭ ਕੁਝ ਦਿਖਾ ਦਿੱਤਾ। ਮਹਾਰਾਜ ਜੀ ਨੇ ਕਿਹਾ ਆਓ ਸੁਭਾਗੀ ਨੀਂਦੜੀਏ ਮਤ ਸ਼ੋ ਦੇਖਾਂ ਸੋਏ। ਗੁਰਦੇਵ ਦਾ ਇੱਕ ਬਚਨ ਕੋਰਖ ਹੈ, ਕਬ ਦੇਖੂ ਪ੍ਰਭ ਆਪਣਾ ਆਤਮ ਕੈ ਰੰਗ, ਜਾਗਣ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ। ਜਾਗਣ ਨਾਲੋਂ ਤਾਂ ਸੋਹਣਾ ਚੰਗਾ, ਘੱਟੋ ਘੱਟ ਸੁਪਨੇ ਵਿੱਚ ਪਿਆਰਾ ਤਾਂ ਆਇਆ। ਖੈ ਸ਼੍ਰੀਮਾਨ ਭਾਈ ਵੀਰ ਸਿੰਘ ਹੋਣਾ ਲਿਖਿਆ ਸੀ ਕਿ ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸੀਂ ਤਾਗਲ ਵਕੜੀ ਪਾਈ, ਨਿਰਾ ਨੂਰ ਤੁਸੀਂ ਖਾਸ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਮੈਂ ਬੇਨਤੀ ਕਰਾਂਗਾ, ਤੀਸਰਾ ਦਰਸ਼ਨ ਕਿਹਾ ਜਾਂਦਾ ਹੈ ਕਿ ਸੁਪਨ ਦਰਸ਼ਨ। ਚੌਥਾ ਜਿਹੜਾ ਦਰਸ਼ਨ ਹੈ ਉਹ ਦਰਅਸਲ ਹੈ ਜੀ ਪ੍ਰਤੱਖ ਦਰਸ਼ਨ। ਹੁਣ ਇਸ ਗੱਲ ਨੂੰ ਅਸੀਂ ਕਥਾ ਵਾਲੇ ਤਾਂ ਕਹਿ ਦਿਆਂਗੇ ਪ੍ਰਮਾਣ ਦੇ ਕੇ, ਇਹ ਉਹ ਜਾਣੇ ਜਿਨਨੇ ਸੱਚਮੁੱਚ ਪ੍ਰਤੱਖ ਉਹਦੀ ਝਲਕ ਪਾਈ ਹੈ। ਜਿਵੇਂ ਭਗਤ ਧੰਨਾ ਜੀ ਨੇ ਇਹ ਵਿਦ ਸੁਣ ਕੇ, ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਪ੍ਰਮਾਣ ਨਹੀਂ ਦਿੱਤਾ ਉੱਥੇ, ਸੁਪਨ ਨਹੀਂ ਕਿਹਾ, ਪ੍ਰਤੱਖ ਕਿਹਾ ਹੈ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਜਿਵੇਂ ਕਬੀਰ ਸਾਹਿਬ ਨੇ ਦੇਖਿਆ ਕਿ ਦੋਏ ਦੋਏ ਲੋਚਨ ਪੇਖਾਂ, ਹਉ ਹਰ ਬਿਨ ਔਰ ਨਾ ਦੇਖਾਂ, ਨੈਣ ਰਹੇ ਲੰਗਲਾਈ ਅਬ ਬੇਗਲ ਕਹਿ ਨਾ ਜਾਈ। ਜਿਵੇਂ ਭਾਈ ਨੰਦ ਲਾਲ ਸਾਹਿਬ ਜੀ ਨੇ ਦੇਖਿਆ, ਗਾਏ ਸੂਫੀ ਗਾਏ ਜ਼ਾਹਿਦ ਗਾਏ ਕਲੰਦਰ ਮੇਸ਼ਵਦ, ਰੰਗ ਹਾਏ ਮੁਖਤਲਿਬ ਦਾਰਦ ਬੁੱਤੇ ਅਯਾਰ ਮਾਂ, ਖੇ ਮੇਰੇ ਪਿਆਰੇ ਸੱਜਣਾ ਕਿਤੇ ਸ਼ਰਈ ਖੈਂ ਕਿਤੇ ਸ਼ਰ੍ਹਾਂ ਤੋਂ ਮੁਕਤ ਖੈਂ ਕਿਤੇ ਦੋਸ਼ੀ ਖੈਂ ਕਿਤੇ ਦੋਸ਼ ਆਰੋਪਣ ਕਰਨ ਵਾਲਾ ਖੈਂ ਕਿਤੇ ਮਸਤਾਨਾ ਬਣ ਕੇ ਤੁਰਿਆ ਫਿਰਨਾ। ਉਹਨਾਂ ਦੇ ਨੇਤਰਾਂ ਨੇ ਪ੍ਰਭੂ ਦੀ ਇਸ ਝਲਕ ਨੂੰ ਵੱਖ ਵੱਖ ਰੂਪਾਂ ਵਿੱਚ ਉਹਨਾਂ ਨੇ ਦੇਖਿਆ ਹੈ। ਮੈਂ ਬੇਨਤੀ ਕਰਾਂਗਾ ਜੀ, ਗੁਰੂ ਰਾਮਦਾਸ ਜੀ ਦਾ ਬਚਨ ਕਿ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ, ਹੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਮੇਰੇ ਅੰਦਰ ਨੂੰ ਸਕੂਨ ਤਾਂ ਮਿਲੇਗਾ ਤੁਹਾਡੇ ਦਰਸ਼ਨ ਕਰਕੇ, ਪਰ ਮੇਰੀ ਇਸ ਵੇਦਨਾ ਨੂੰ ਮੇਰੇ ਇਸ ਦਰਦ ਨੂੰ ਸਿਰਫ ਆਪ ਜਾਣ ਦਿਓ, ਤੇਰੇ ਤੋਂ ਬਿਨਾਂ ਮੇਰੇ ਇਸ ਦਰਦ ਨੂੰ ਹੋਰ ਕੋਈ ਜਾਣਨ ਵਾਲਾ ਰੱਖੇ। ਗੁਰਮੁਖੋ ਬਿਰਹਾ ਵਾਹਿਗੁਰੂ ਕਿਰਪਾ ਕਰੇ ਕਿਸੇ ਅੰਦਰ ਪੈਦਾ ਹੋ ਜਾਏ। ਉਂਝ ਤਾਂ ਐਨਰਜੀ ਸਾਰਿਆਂ ਵਿੱਚ ਇਹ ਜੀ ਸ਼ਕਤੀ ਹੈ, ਕੋਈ ਬੰਦਾ ਇਹਦੇ ਤੋਂ ਬਚਿਆ ਨਹੀਂ। ਉਹੀ ਸ਼ਕਤੀ ਕਿਤੇ ਦੁਨੀਆਂ ਵਾਲੇ ਪਾਸੇ ਹੈ ਲਗਾਓ ਹੈ, ਉਸੇ ਹੀ ਸੁਰਤ ਦਾ ਲਗਾਓ ਕਿਤੇ ਵਾਸ਼ਨਾ ਵਾਲੇ ਪਾਸੇ ਹੈ, ਉਸੀ ਸੁਰਤ ਦਾ ਲਗਾਓ ਕਿਤੇ ਦੁਨੀਆਂ ਦੀਆਂ ਬਾਤਾਂ ਵਿੱਚ ਹੈ। ਤੇ ਉਹੀ ਐਨਰਜੀ ਉਹੀ ਸ਼ਕਤੀ ਜਦੋਂ ਇਕਾਗਰ ਹੋ ਕੇ ਸਿਰਫ ਇੱਕ ਟਾਰਗੇਟ ਹੈ ਕਿ ਪਰਮਾਤਮਾ ਹੀ ਪਰਮਾਤਮਾ ਦੇ ਦੀਦਾਰ, ਸੱਚ ਉਹ ਐਨਰਜੀ ਇੰਨੀ ਕੁ ਵੱਡੀ ਅੰਦਰ ਬਖਸ਼ਿਸ਼ ਕਰਦੀ ਹੈ ਕਿ ਇਨਸਾਨ ਦਾ ਅੰਦਰ ਪ੍ਰਭੂ ਦੇ ਦਰਸ਼ਨ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਅਸੀਂ ਬਚਨ ਪੜ੍ਹਨੇ ਹਾਂ, ਮਹਾਰਾਜ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਰਾਮਦਾਸ ਦੇ ਇੱਕ ਬਚਨ ਹੈ ਜੀ, ਹਜ਼ੂਰ ਨੇ ਫਰਮਾਇਆ, ਕਹਿਣ ਲੱਗੇ ਪਰਮਾਤਮਾ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤ ਹੈ, ਜੋ ਤ੍ਰਿਖਾ ਵਿਅੰਤ ਬਿੰਦੀਰ, ਮੇਰੇ ਸ਼ਾਹਾਂ ਮੈਂ ਹਰ ਦਰਸ਼ਨ ਸੁਖੋਏ, ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤ ਹੈ, ਜੋ ਤ੍ਰਿਖਾ ਵੰਤ ਬਿੰਦੀਰ, ਹਮਰੀ ਬੇਦਨ ਹਾਪ ਜਾਣੈ ਮੇਰੇ ਮਨ ਅੰਤਰ ਕੀ ਪੀਰ, ਮੇਰਾ ਮਨ ਪ੍ਰੇਮ ਲੱਗੋ ਹਰ ਤੀਰ। ਮਹਾਰਾਜ ਕਹਿੰਦੇ ਇਸ ਦਰਦ ਨੂੰ ਸਿਰ ਪਰਮਾਤਮਾ ਜਾਣਦਾ ਹੈ, ਦੂਸਰੇ ਨੂੰ ਇਸ ਦਰਦ ਦਾ ਪਤਾ ਹੀ ਕੋਈ ਨਹੀਂ। ਗੁਰੂ ਨਾਨਕ ਸਾਹਿਬ ਦਾ ਜੀਵਨ ਅਸੀਂ ਪੜ੍ਹਦੇ ਹਾਂ, ਚਲੋ ਸਾਖੀ ਵੀ ਹੈ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਪਵਿੱਤਰ ਉਹਨਾਂ ਦਾ ਇਸ ਪ੍ਰਥਾ ਇਹ ਸ਼ਲੋਕ ਵੀ ਹੈ ਕਿ ਮਹਾਰਾਜ ਜੀ 'ਤੇ ਇੱਕ ਐਸੀ ਇਹ ਅਵਸਥਾ ਆਈ ਗੁਰਬਾਣੀ ਮੁਤਾਬਕ, ਅਤੇ ਪ੍ਰਭੂ ਰਸਤੇ 'ਤੇ ਚੱਲਣ ਵਾਲੇ ਬਿਰਹਾ ਵਿੱਚ ਕੁੱਟਿਆਂ ਹੋਇਆਂ 'ਤੇ ਇਹ ਅਵਸਥਾ ਆਉਂਦੀ ਜ਼ਰੂਰ ਹੈ। ਮਸਕੀਨ ਸਾਹਿਬ ਇੱਕ ਬੜਾ ਪਿਆਰਾ ਸ਼ਬਦ ਕਹਿੰਦੇ ਸਨ, ਉਹ ਕਹਿੰਦੇ ਸਨ ਜਿਵੇਂ ਇੱਕ ਸੁਹਾਗਣ ਨੂੰ ਇੱਕ ਪਤੀ ਵਰਤਾ ਇਸਤਰੀ ਜਦੋਂ ਆਪਣੀ ਸੰਤਾਨ ਨੂੰ ਜਨਮ ਦਿੰਦੀ ਹੈ, ਤੇ ਆਪਣੇ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਉਹਨੂੰ ਪ੍ਰਸੂਤ ਦੀ ਪੀੜਾ ਵਿੱਚੋਂ ਨਿਕਲਣਾ ਪੈਂਦਾ ਹੈ, ਸੱਚ ਇਹ ਵੇ ਕਿ ਜਿਨ੍ਹਾਂ ਨੇ ਪਾਰ ਬ੍ਰਹਮ ਪਰਮੇਸ਼ਵਰ ਦੇ ਦੀਦਾਰ ਕਰਨੇ ਨੇ ਉਹਨਾਂ ਨੂੰ ਬਿਰਹਾ ਦੀ ਪੀੜਾ ਵਿੱਚੋਂ ਨਿਕਲਣਾ ਪੈਂਦਾ ਹੈ। ਬਿਰਹਾ ਦੀ ਪੀੜਾ ਉਹ ਦਰਦ ਸਕੂਨ ਵੀ ਦਿੰਦਾ ਹੈ। ਗੁਰੂ ਨਾਨਕ ਸਾਹਿਬ ਦੇ ਪਵਿੱਤਰ ਜੀਵਨ ਦੀ ਉਹ ਘਟਨਾ ਹੈ ਜਦੋਂ ਹਜ਼ੂਰ ਨਾ ਜ਼ਿਆਦਾ ਕਿਸੇ ਨਾਲ ਬੋਲਣਾ, ਜ਼ਿਆਦਾ ਖਾਣਾ ਨਾ ਪੀਣਾ, ਨਾ ਜ਼ਿਆਦਾ ਕਿਤੇ ਸੌਣਾ, ਅਤੇ ਉਸ ਵਕਤ ਇਹ ਸੀ ਕਿ ਸ਼ਾਇਦ ਗੁਰੂ ਨਾਨਕ ਸਾਹਿਬ ਨੂੰ ਜੋ ਸਾਖੀਆਂ ਕਹਿੰਦੀਆਂ ਨੇ ਜਾਂ ਬਾਣੀ ਨੇ ਵੀ ਇਹਦਾ ਇਸ਼ਾਰਾ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਕਿਤੇ ਕੋਈ ਸਰੀਰ ਦੇ ਅੰਦਰ ਦਰਦ, ਕੋਈ ਪੀੜਾ, ਕੋਈ ਰੋਗ ਗ੍ਰਸਤ ਤਾਂ ਨਹੀਂ। ਸਾਡੀ ਤਵਾਰੀ ਕਹਿੰਦੀ ਹੈ ਵੀ ਵੈਦ ਹਰਦਾਸ ਬੁਲਾਇਆ ਗਿਆ। ਮੈਂ ਸਾਖੀ ਨੇ ਸਿਰਫ ਇੱਕੋ ਬੇਨਤੀ ਕਰਨੀ ਹੈ ਕਿ ਖਮਰੀ ਬੇਦਨ ਤੋਂ ਜਾਣਤਾ ਮੇਰੇ ਸ਼ਾਹਾ, ਇਸ ਦਰਦ ਨੂੰ ਕਿਹੜਾ ਵੈਦ ਕੋਈ ਜਾਣ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਵੈਦ ਹਰਦਾਸ ਆਇਆ, ਉਹਨੇ ਗੁਰੂ ਨਾਨਕ ਸਾਹਿਬ ਜੀ ਦੇ ਲੇਟੇ ਹੋਏ ਨੇ ਸੱਚੇ ਪਾਤਸ਼ਾਹ, ਅਤੇ ਉਹਨੇ ਆ ਕੇ ਬਾਂਹ ਪਕੜ ਲਈ। ਮਹਾਰਾਜ ਜੀ ਦੀ ਨਬਜ਼ ਨੂੰ ਆਪਣੀਆਂ ਉਂਗਲਾਂ ਦੇ ਨਾਲ ਪਹਿਚਾਨਣ ਲੱਗਾ, ਟਟੋਲਣ ਲੱਗਾ। ਜਦੋਂ ਸਤਿਗੁਰੂ ਦੀ ਨਬਜ਼ ਪਕੜੀ ਅਤੇ ਕੰਨ ਗੁਰੂ ਨਾਨਕ ਸਾਹਿਬ ਬਸਤਰ ਪਿਛਾਂ ਕੀਤੇ, ਉੱਠ ਕੇ ਬੈਠ ਗਏ, ਵੈਦ ਵੱਲ ਵੇਖ ਕੇ ਮੁਸਕਰਾਏ। ਹਜ਼ੂਰ ਕਹਿੰਦੇ ਨੇ, ਵੈਦ ਨੂੰ ਤੁਸੀਂ ਮੇਰੀ ਬਾਂਹ ਨੂੰ ਕਿਉਂ ਪਕੜਿਆ ਹੈ? ਵੈਦ ਹਰਦਾਸ ਕਹਿੰਦਾ ਹੈ, ਮੈਂ ਦੇਖਣਾ ਚਾਹੁੰਦਾ ਕਿ ਮਰਜ਼ ਕੀ ਹੈ, ਰੋਗ ਕੀ ਹੈ, ਬਿਮਾਰੀ ਕੀ ਹੈ, ਅਤੇ ਮੈਂ ਬਾਂਹ ਦੀ ਨਬਜ਼ ਨੂੰ ਟਟੋਲ ਕੇ ਦੱਸ ਦੇਣਾ ਹੁੰਦਾ ਕਿ ਸਰੀਰ ਅੰਦਰ ਕਿਹੜਾ ਰੋਗ ਹੈ। ਮਹਾਰਾਜ ਜੀ ਨੇ ਖੱਤ ਪਰਾਂ ਕਰ ਲਿਆ, ਕਹਿਣ ਲੱਗੇ, ਵੈਦ ਜੀ, ਜਿਹੜੀ ਰੋਗ ਤੁਸੀਂ ਲੱਭਣ ਆਏ ਹੋ ਉਹ ਨਬਜ਼ ਟਟੋਲਿਆ ਨਹੀਂ ਲੱਭਦਾ ਹੁੰਦਾ। ਕਹਿੰਦਾ, ਨਹੀਂ ਮਹਾਰਾਜ, ਕਿ ਦੇਖੋ ਨਾਨਕ ਜੀ, ਮੈਂ ਤਾਂ ਇੱਕ ਵਾਰੀ ਚਿਹਰਾ ਦੇਖਾਂ, ਮੈਂ ਨਬਜ਼ ਪਕੜ ਕੇ ਦੇਖਾਂ, ਦੱਸ ਦੇਣਾ ਰੋਗ ਕਿਹੜਾ ਹੈ। ਸਤਿਗੁਰੂ ਕਹਿੰਦੇ ਨੇ, ਜੋ ਤੂੰ ਦੇਖਣ ਆਇਆ ਹਰਦਾਸ, ਉਸ ਦਰਦ ਦਾ, ਉਸ ਰੋਗ ਦਾ ਤੈਨੂੰ ਪਤਾ ਨਹੀਂ। ਦਰਦ ਜ਼ਰੂਰ ਏ, ਪਰ ਉਹ ਮੇਰੇ ਸੀਨੇ ਵਿੱਚ, ਮੇਰੇ ਕਲੇਜੇ ਵਿੱਚ ਦਰਦ ਉੱਠੀ ਏ, ਉਸ ਦਰਦ ਨੂੰ ਜਾਂ ਮੈਂ ਜਾਣਨਾ ਜਾਂ ਮੇਰਾ ਮਹਿਬੂਬ ਜਾਣਦਾ ਹੈ। ਤੈਨੂੰ ਉਸ ਦਰਦ ਦਾ ਕੀ ਪਤਾ? ਹਮਰੀ ਬੇਦਨ ਤੂੰ ਜਾਣਤਾ ਮੇਰੇ ਸਾਹਾ। ਮਹਾਰਾਜ ਨੇ ਬਾਣੀ ਸ਼ਬਦ ਕਿਹਾ ਜੀ ਕਿ ਵੈਦ ਬੁਲਾਇਆ, ਵੈਦਗੀ ਪਕੜ ਟੰਡੋਲੇ ਬਾਂਹ। ਮਹਾਰਾਜ ਕਹਿੰਦੇ ਨੇ, ਵੈਦ ਨੂੰ ਬੁਲਾਇਆ, ਉਹ ਆਪਣੀ ਹਿਕਮਤ ਨਾਲ, ਵੈਦਗੀ ਨਾਲ ਦੇਖਣਾ ਚਾਹੁੰਦਾ। ਵੈਦ ਬੁਲਾਇਆ, ਵੈਦਗੀ ਪਕੜ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣੀ ਕਰਕ ਕਲੇਜੇ ਮਾਖੇ। ਹਮਰੀ ਬੇਦਨ, ਉਸ ਦਰਦ ਨੂੰ ਕੇਵਲ ਉਹ ਜਾਣਦਾ ਹੈ। ਇਸ ਸ਼ਲੋਕ ਦਾ ਉਰਦੂ ਵਿੱਚ ਇੱਕ ਵਿਦਵਾਨ ਨੇ ਤਰਜਮਾ ਕੀਤਾ ਹੈ, ਮੈਨੂੰ ਬੜਾ ਚੰਗਾ ਲੱਗਾ। ਉਹ ਕਹਿੰਦਾ, ਵੈਦ ਨੇ ਜਬ ਨਬਜ਼ ਦੇਖੀ ਤੋ ਆਪ ਨੇ ਫੌਰਨ ਕਿਹਾ, ਮੇਰੀ ਇਸ ਦਰਦ ਨੂੰ ਸਿਰਫ ਵਾਹਿਗੁਰੂ ਜਾਣਦਾ ਹੈ। ਵੈਦ ਨੇ ਜਬ ਨਬਜ਼ ਦੇਖੀ ਤੋ ਆਪ ਨੇ ਫੌਰਨ ਕਿਹਾ, ਨਬਜ਼ ਕੋ ਕਿਆ ਦੇਖਤੇ ਹੋ, ਨਬਜ਼ ਮੇਂ ਰੱਖਾ ਹੈ ਕਿਆ, ਜਿਸ ਮਰਜ਼ ਕੀ ਜੁਸਤਜੂ ਮੇਂ ਨਬਜ਼ ਪੇ ਰੱਖਤੇ ਹੋ ਹਾਥ, ਮੁਝੇ ਦਰਦੇ ਇਸ਼ਕ ਹੈ ਔਰ ਇਸ਼ਕ ਹੈ ਮੌਲਾ ਕੇ ਸਾਥ। ਜਿਸ ਮਰਜ਼ ਕੀ ਜੁਸਤਜੂ ਮੇਂ ਨਬਜ਼ ਪੇ ਰੱਖਤੇ ਹੋ ਹਾਥ, ਮੁਝੇ ਦਰਦੇ ਇਸ਼ਕ ਹੈ ਔਰ ਇਸ਼ਕ ਹੈ ਮੌਲਾ ਕੇ ਸਾਥ। ਜਿਹਨੂੰ ਇਹ ਦਰਦ ਉੱਠੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜੀ ਇੱਕ ਪ੍ਰਮਾਣ ਖੋਰ ਆਪ ਨੂੰ, ਕਿਉਂਕਿ ਰਹਾਉ ਦੀ ਤੁਕ ਸ਼ਬਦ ਦਾ ਕੇਂਦਰੀ ਭਾਵ ਆ ਦੋ ਤੁਕਾਂ ਨੇ ਕਿ ਮੈਨੂੰ ਦਰਸ਼ਨ ਵੀ ਸੁੱਖ ਹੈ, ਮੇਰੇ ਅੰਦਰ ਦੀ ਪੀੜਾ ਨੂੰ ਸਿਰਫ ਪਰਮਾਤਮਾ ਤੂੰ ਜਾਣਨਾ ਹੈ। ਅਸੀਂ ਕਈ ਵਾਰੀ ਦੇਖਦੇ ਹਾਂ ਨਾ, ਕਈ ਸਰੀਰ ਬਿਲਕੁਲ ਬਾਹਰੋਂ ਤੰਦਰੁਸਤ ਦਿਸਦੇ ਨੇ, ਅਰੋਗ ਦਿਸਦੇ ਆ, ਪਰ ਉਹਨਾਂ ਦੇ ਅੰਦਰ ਕਈ ਵਾਰੀ ਇਹੋ ਜਿਹੇ ਫੋੜੇ ਹੁੰਦੇ ਨੇ ਜਿਹੜੀ ਸੋਜਸ ਨਹੀਂ ਬਾਹਰ ਹੁੰਦੀ। ਬਾਹਰ ਸਰੀਰ ਸੁੱਜਿਆ ਨਹੀਂ, ਪਰ ਸਾਰੀ ਸਾਰੀ ਰਾਤ ਸੌਂ, ਜਿਹਨੂੰ ਆਪਾਂ ਟਿਊਮਰ ਕਹਿੰਦੇ ਹਾਂ ਜੀ। ਕਈ ਵਾਰੀ ਕਿਸੇ ਬੰਦੇ ਦੇ ਸਿਰ ਵਿੱਚ ਟਿਊਮਰ ਹੋਵੇ, ਉਹਦਾ ਸਿਰ ਕੋਈ ਜ਼ਿਆਦਾ ਸੁੱਜਿਆ ਨਹੀਂ, ਬਿਲਕੁਲ ਨੋਰਮਲ ਬੰਦਿਆਂ ਦੀ ਤਰ੍ਹਾਂ ਉਹਦਾ ਸਿਰ ਹੈ, ਪਰ ਉਹਨੂੰ ਪੁੱਛ ਕੇ ਦੇਖੋ ਸਾਰੀ ਸਾਰੀ ਰਾਤ ਤੜਫਦਾ, ਉਹ ਬੇਚੈਨ ਹੈ। ਹੁਣ ਉਹਦੇ ਪਰਿਵਾਰ ਦੇ ਜੀ ਥੋੜ੍ਹਾ ਬਹੁਤ ਤਾਂ ਮਹਿਸੂਸ ਕਰਦੇ ਨੇ, ਪਰ ਜਿਹੜੀ ਦਰਦ ਉਸ ਬੰਦੇ ਨੂੰ ਜਿਹਦੇ ਅੰਦਰ ਟਿਊਮਰ ਰਸੌਲੀ ਹੈ, ਜਿਹੜੀ ਦਰਦ ਉਹਨੂੰ ਸਤਾਉਂਦੀ ਪਈ ਹੈ, ਉਹ ਦਰਦ ਤਾਂ ਮਾਂ ਨੂੰ ਵੀ ਨਹੀਂ ਜਾਣਕਾਰੀ ਮਿਲਦੀ, ਪਤਨੀ ਨੂੰ ਵੀ ਉਸ ਦਰਦ ਦਾ ਅਹਿਸਾਸ ਨਹੀਂ। ਗੁਰੂ ਸਾਹਿਬ ਨੇ ਸ਼ਬਦ ਵਰਤਿਆ, ਜਿਨ੍ਹਾਂ ਅੰਦਰ ਉਮਰ ਥਲ ਸਹੀ ਜਾਣਨ ਸੋਲੀਆਂ, ਕਹਿੰਦੇ ਜਿਨ੍ਹਾਂ ਦੇ ਅੰਦਰ ਉਹ ਫੋੜਾ ਹੈ, ਉਹ ਟਿਊਮਰ ਹੈ, ਉਹ ਰਸੌਲੀ ਹੈ, ਉਹਦੀ ਦਰਦ ਉਹ ਜਾਣਦਾ। ਪਰਮਾਤਮਾ ਜਿਹਦੇ ਅੰਦਰ ਤੇਰੇ ਬਿਰਹਾ, ਤੇਰੇ ਦਰਸ਼ਨਾਂ ਦੀ ਵੇਦਨਾ ਹੈ, ਉਹਦੇ ਦਰਦ ਨੂੰ ਵੀ ਕੇਵਲ ਉਹ ਜਾਣਦਾ, ਹੋਰ ਕੋਈ ਦਰਦ ਜਾਣ ਹੀ ਨਹੀਂ ਸਕਦਾ। ਧੰਨ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ, ਮੇਰੇ ਪ੍ਰਭੂ ਪਰਮਾਤਮਾ ਤੇਰੇ ਦਰਸ਼ਨਾਂ ਵਿੱਚ ਸੁੱਖ ਹੈ, ਮੇਰੀ ਇਸ ਬੇੜਾ ਵੇਦਨਾ ਨੂੰ, ਪੀੜਾ ਨੂੰ, ਦਰਦ ਨੂੰ ਕੇਵਲ ਆਪ ਜਾਣ ਦੇਖੋ
ਰਹਾਓ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ।
ਇੱਥੇ ਫਿਰ ਸਤਿਗੁਰਾਂ ਨੇ ਸ਼ਬਦ ਵਰਤਿਆ ਗੁਰੂ ਰਾਮਦਾਸ ਜੀ ਨੇ, ਸਾਹਿਬ ਦਾ ਲਫ਼ਜ਼ੀ ਅਰਥ ਹੈ ਜੀ ਮਾਲਕ, ਮੇਰਾ ਮਾਲਕ ਵੀ ਤੂੰ ਹੈ ਮੇਰੇ ਸ਼ਾਹ, ਤੇ ਸੱਚਾ ਮਾਲਕ ਹੈ, ਝੂਠਾ ਮਾਲਕ ਨਹੀਂ। ਝੂਠਾ ਮਾਲਕ ਅੱਜ ਇੱਕ ਹੋਰ, ਕੱਲ ਹੋਰ, ਪਰਸੋਂ ਹੋਰ, ਪਰ ਤੂੰ ਮੇਰਾ ਸੱਚਾ ਮਾਲਕ ਹੈ ਪਰਮਾਤਮਾ, ਮੇਰੇ ਸਿਰ ਤੇ ਸਦੀਵ ਖੜਾ ਹੋਇਆ ਹੈ।
ਤੇਰਾ ਕੀਆ ਸੱਚ ਸਭ ਹੋਏ,
ਤੇਰਾ ਕੀਆ ਜੋ ਕੁਝ ਤੁਸੀਂ ਕੀਤਾ ਹੈ, ਜੋ ਕੋਈ ਤੁਸੀਂ ਬਣਾਇਆ ਹੈ, ਸੱਚ ਸਭ ਹੋਏ। ਪਰਮਾਤਮਾ ਜੋ ਕੋਈ ਤੁਸੀਂ ਰਚਿਆ ਹੈ, ਸੱਚੇ ਤੇਰਾ ਰਚਿਆ ਹੋਇਆ ਵੀ ਸੱਤ ਹੈ।
ਝੂਠਾ ਕਿਸ ਕਹੋ ਆਖੀਐ ਸਾਹਾ।
ਖੇ ਮੇਰੇ ਸ਼ਾਹ ਪਰਮਾਤਮਾ ਜੀ, ਮੈਂ ਕਿਸ ਨੂੰ ਝੂਠਾ ਕਹਾਂ, ਕਿਸ ਨੂੰ ਕਹਾਂ ਵੀ ਇਹ ਬੰਦਾ ਬਹੁਤ ਮਾੜਾ ਹੈ? ਕਿਉਂ? ਇਸ ਦਾ ਕਾਰਨ ਇਹ ਹੈ,
ਦੂਜਾ ਨਾਹੀ ਕੋਏ।
ਕੋਈ ਹੋਰ ਦੂਜਾ ਵਰਤਦਾ ਹੋਵੇ ਤੇ ਉਹਦਾ ਜ਼ਿਕਰ ਕਰਾਂ, ਤੂੰ ਆਪ ਸੱਚ, ਤੇਰਾ ਕੀਤਾ ਹੋਇਆ ਸੱਤ, ਕਿਨੂੰ ਝੂਠਾ ਕਵਾਂ? ਕਿਉਂਕਿ ਸਾਰਿਆਂ ਵਿੱਚ ਤੇ ਤੂੰ ਆਪ ਹੀ ਵਰਤਣਾ ਪਿਆ ਹੈ। ਫਿਰ ਇੱਥੇ ਅਰਜ਼ ਕਰਾਂਗਾ, ਭਾਵੇਂ ਇਹਨਾਂ ਦੋ ਤੁਕਾਂ ਦੇ ਅਰਥ ਮੈਂ ਕਰ ਦਿੱਤੇ, ਆਪ ਨੇ ਸੁਣੇ, ਪਰ ਫਿਰ ਵੀ ਬੇਨਤੀ ਹੈ, ਇਹ ਦੋ ਤੁਕਾਂ ਉਸ ਬ੍ਰਹਮ ਅਵਸਥਾ ਦਾ ਜ਼ਿਕਰ ਕਰਦੀਆਂ ਨੇ ਜਿੱਥੇ ਸੱਚ ਏਵੇ ਦੁਈ ਦਵੈਸ਼ ਹੈ ਹੀ ਕੋਈ ਨਹੀਂ, ਚੰਗੇ ਕਰਨ ਵਾਲਾ ਵੀ ਹੋਵੇ ਤੇ ਮੰਦੇ ਕਰਨ ਵਾਲਾ ਵੀ ਉਹ ਹੈ, ਮਿੱਤਰ ਵੀ ਉਹ ਤੇ ਦੁਸ਼ਮਣ ਵਿੱਚ ਵੀ ਉਹ ਵਰਦਾ ਹੈ। ਇਹ ਉਹ ਅਵਸਥਾ ਹੈ ਜਿਸ ਬਾਰੇ ਗੁਰੂ ਰਾਮਦਾਸ ਕਹਿੰਦੇ ਨੇ, ਪਰਮਾਤਮਾ ਹਰ ਚੀਜ਼ ਤੇਰੀ ਬਣਾਈ। ਹਾਲਾਂਕਿ ਅਸੀਂ ਪਾਠ ਜਦੋਂ ਕਰਨੇ ਆ ਬਾਣੀ 'ਚ, ਸਤਿਗੁਰੂ ਇੱਕ ਪਾਸੇ ਸੱਤ ਕਹਿੰਦੇ, ਦੂਜੇ ਪਾਸੇ ਝੂਠ ਵੀ ਕਹਿੰਦੇ। ਥੋੜ੍ਹਾ ਜਿਹਾ ਵੇਰਵਾ ਦਾਸ ਦੇ ਜਾਂਦਾ, ਜ਼ਿਆਦਾ ਡਿਟੇਲ 'ਚ ਨਹੀਂ। ਆਸਾਂ ਕੀ ਵਾਰ ਅਸੀਂ ਸਰਵਣ ਕੀਤੀ, ਮਹਾਰਾਜ ਕਹਿੰਦੇ ਆ, ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਹ, ਸੱਚੇ ਆਕਾਰ, ਜਾਂ ਸਤਿਗੁਰੂ ਦਾ ਬਚਨ, ਇਹ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਹੁਣ ਉਸੇ ਆਸਾਂ ਕੀ ਵਾਰ ਵਿੱਚ ਮਹਾਰਾਜ ਜਦੋਂ ਜੱਗ ਦੀ ਗੱਲ ਕਰਦੇ ਆ ਤੇ ਸ਼ਬਦ ਵਰਦੇ ਆ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਪਿਆਰਿਓ, ਜੇ ਇਹ ਸੱਚੇ ਕਾ ਵਿੱਚ ਵਾਸਕ ਹੈ, ਸੱਚੇ ਕੀ ਕੇਟ ਕੋਠੜੀ ਹੈ, ਫਿਰ ਇਹ ਸ਼ਬਦ ਕਿਉਂ ਕਹਿ ਦਿੱਤਾ ਕਿ ਕੂੜ ਸਭ ਸੰਸਾਰ? ਇਸ ਨੂੰ ਸਮਝਣ ਲਈ, ਕਿਉਂਕਿ ਬਾਣੀ 'ਚ ਬੜੇ ਸ਼ਬਦ ਐਸੇ ਆਉਂਦੇ ਆ ਜਿਹਦੇ ਵਿੱਚ ਪਾਠ ਕਰਦਿਆਂ ਕਈ ਵਾਰੀ ਆਮ ਬੰਦੇ ਨੂੰ ਲੱਗਦਾ ਵੀ ਇਹ ਤੁਕਾਂ ਵਿਰੋਧਾਭਾਸੀ ਤੇ ਨਹੀਂ, ਇੱਕ ਤੁਕ ਦੂਜੇ ਦਾ ਵਿਰੋਧ ਤਾਂ ਨਹੀਂ ਕਰ ਰਹੀ, ਸੱਚੇ ਖੰਡ ਨੇ, ਫਿਰ ਕੂੜ ਸਭ ਸੰਸਾਰ ਕਿਉਂ? ਬਸ ਉੱਥੇ ਇੱਕ ਨੁਕਤਾ ਗੁਰਮੁਖ ਵਿਦਵਾਨਾਂ ਨੇ ਬੜੀ ਬਰੀਕੀ ਦਾ ਕਿਹਾ, ਕਹਿੰਦੇ ਨੇ ਜਦੋਂ ਅਸੀਂ ਪੜ੍ਹਦੇ ਹਾਂ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਫਿਰ ਪਹਿਲਾਂ ਪੜ੍ਹ ਕੇ ਆਏ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚ ਹੈ ਫਿਰ ਕੂੜ ਕਿਉਂ? ਜੇ ਕੂੜ ਹੈ ਤੇ ਸੱਚ ਕਿਉਂ? ਉਸ ਵਿੱਚ ਇੱਕ ਬਚਨ ਹੁੰਦਾ, ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੈ ਪੂਰ, ਨਾਨਕ ਵਖਾਣੈ ਬੇਨਤੀ ਤੁਧ ਬਾਜ, ਕੂੜੋ ਕੂੜ। ਜਦੋਂ ਪਰਮਾਤਮਾ ਤੇਰੇ ਤੋਂ ਬਿਨਾਂ ਤੈਨੂੰ ਮਨਫੀ ਕਰਕੇ ਬੰਦਾ ਆਪਣੀ ਖੋਂਦ ਕਾਇਮ ਕਰਦਾ, ਮੇਰਾ ਪਦਾਰਥ, ਮੇਰਾ ਸੰਸਾਰ, ਮਹਾਰਾਜ ਕਹਿੰਦੇ ਤੇਰੇ ਤੋਂ ਬਿਨਾਂ ਸਭ ਕੁਛ ਝੂਠਾ ਹੈ, ਜੇ ਤੂੰ ਵਿੱਚ ਵਰਤਣਾ ਪਿਆ ਪਰਮਾਤਮਾ, ਆਪ ਸੱਤ ਕੀਆ ਸਭ ਸੱਤ, ਤੂੰ ਆਪ ਸੱਤ ਹੈ ਤੇ ਤੇਰਾ ਰਚਿਆ ਹੋਇਆ ਵੀ ਸੱਤ ਹੈ। ਫਿਰ ਅਰਜ਼, ਜੇ ਤੇਰੀ ਸੱਤਾ ਨੂੰ ਬੰਦਾ ਮਹਿਸੂਸ ਕਰਦਾ ਹੈ ਤਾਂ, ਇੱਥੇ ਗੁਰੂ ਰਾਮਦਾਸ ਬਖਸ਼ਿਸ਼ ਕੀਤੀ ਜੀ ਕਿ ਤੂੰ ਆਪ ਸੱਚਾ ਹੈ, ਤੇਰਾ ਕੀਤਾ ਸੱਚ ਹੈ, ਕਿਨੂੰ ਝੂਠਾ ਕਹਾਂ? ਕਿਉਂਕਿ ਤੇਰੇ ਤੋਂ ਬਿਨਾਂ ਦੂਸਰਾ ਕੋਈ ਨਹੀਂ,
ਸਭਨਾ ਵਿੱਚ ਤੂੰ ਵਰਤਦਾ ਸਾਹਾ।
ਖੇ ਮੇਰੇ ਪਾਤਸ਼ਾਹ ਜੀ, ਸਾਰਿਆਂ ਵਿੱਚ ਤੇ ਤੂੰ ਆਪ ਹੀ ਵਰਤਣਾ ਪਏ, ਕਿਹੜਾ ਜਿਹਦੇ 'ਚ ਤੂੰ ਨਹੀਂ ਆਪ ਵਰਤਦਾ? ਜਿਵੇਂ ਅਸੀਂ ਹਜ਼ੂਰ ਦਾ ਬਚਨ ਪੜ੍ਹਨੇ, ਸਗਲ ਬਨਸਪਤ ਮਾਹੇ ਬਸੰਤਰ, ਸਗਲ ਦੁੱਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ, ਊਚ ਨੀਚ ਮੈਂ ਜੋਤ ਸਮਾਣੀ। ਪਰਮਾਤਮਾ ਸਾਰਿਆਂ ਵਿੱਚ ਤੂੰ ਵਰਤਣਾ ਪਿਆ। ਇਸ ਤਰ੍ਹਾਂ ਦੋ ਪ੍ਰਮਾਣ ਦਿੱਤੇ ਜੋ ਇਹ ਪੜ੍ਹੇ ਨੇ, ਜਿਵੇਂ ਲੱਕੜ ਦੇ ਵਿੱਚ ਅੱਗ ਵਰਤਦੀ ਏ, ਦੁੱਧ ਦੇ ਵਿੱਚ ਘਿਓ ਸਮਾਇਆ ਹੋਇਆ, ਇਸੇ ਤਰ੍ਹਾਂ ਕੋਈ ਨੀਵੇਂ, ਕੋਈ ਉੱਚੇ, ਕੋਈ ਚੰਗੇ ਤੇ ਮੰਦੇ, ਸਭ ਵਿੱਚ ਪਰਮਾਤਮਾ ਜੀ ਤੁਸੀਂ ਆਪ ਵਰਤ ਦੇਖੋ, ਸਾਰਿਆਂ ਵਿੱਚ ਤੇਰਾ ਆਪਣਾ ਪਸਾਰਾ ਹੈ।
ਸਭ ਤੁਝ ਹੈ ਤੇ ਆਵ ਹੈ दिन रात।
परमात्मा सारे तेनू दिन रात त्यौंदे पए ने, सारे तेरी ही इबादत करदे कन।
सब तुझ ही था वो मंग दे मेरे शाह।
सब तुझ की थावो मंग दे मेरे शाह। हे मेरे पातशाह, ए जिन्ने भी जीव बनाए नी सारे झोली फैला के सिर्फ तेरे दर तो मंगदे पए, क्योंकि दाता तू सिर्फ आप है, बाकी तो सब भिखारियां दा काफिला है, बाकी तो सब मंगते ने, सिर्फ दाता तू है। ते सारे जीव जंत जिन्ने भी ने परमात्मा वाहगुरु जी तेरे दर तो मंगते हैं। इसे करके गुरबाणी ने मैं अर्ज करा कि जिथे शाह शब्द वरत्या उथे परमात्मा लई दाता शब्द बहुत वरत्या। जिवें गुरु तेग बहादुर साहब का बचन कह कि जगत भिखारी फिरत कह सब को दाता राम। गुरु नानक साहब का बचन कह कि सबना जिया का एक दाता सो मैं विसर ना जाई। ददा दाता एक है सब को देवनकार, दिंद तोट ना आवी अगंत भरे भंडार। मेरे वाहगुरु शाह जी ये सारे तेरे दर तो मंगते हैं, सिर्फ बंदे नूं एक भुलेखा पै जांदा मैनूं कोई दे रहा है। मैं एक अर्ज करा, एक बहुत सोहनी घटना है, बिल्कुल थोड़े जे शब्दां च कह देना कि जदों रब दी दित्ती कोई दात विचों भी किसे दी मदद करिए ना, उस नूं इह ना जनाइए भी मैं दिता। जिहड़ा परमात्मा दे भै विच रह के जो भी वाहगुरु दिंदा किसे दी हैल्प मदद भी करे ना, बस इस गल नूं भुल जाए भी मैं देण वाला वां। इको गल कह भी दिता रब दा है, उहदे दित्ते विचों मैं तेरी कोई सेवा करना आ। वेखो सी लव सेवा वरतने। कहिंदे ने एक वारी एक बादशाह शब्द वरता जां राजा, उहदा नेम सी जी रोजाना अपने किले दे बाहर बैठ के ना वह लोड़वंदा नूं पैसे वंडदा सी, मोती आदिक वंडदा सी, खजाना वंडदा सी। पर जदों उन्हें पात्र चंगेर भर के वंडना, वह कदी भी जिहड़ा झोली अड़ के जिहदी झोली च पांदा सी उहदे नाल अपनियां अखां नहीं सी मिलांदा। मान लो कतार लगी, क्यों लगा, उन्हें मुठ भर के पा देना, बुक भर के पा देना, उहदे वल वेखना ना, बस सिर्फ झोली देखनी, चेहरा ना देखना। कहिंदे इक फकीर रोज देखदा सी वी इह बादशाह रोज दान करदा है, पर यह कदी जिस दी झोली च पांदा उहदा चेहरा क्यों नहीं देखदा। तो एक दिन फकीर भी क्यू विच लग गया, कतार विच लग गया। जदों उहदी वारी आई, बादशाह उहदी झोली च पाण लगा, उहने झोली नहीं फैलाई, इको दम बादशाह दा हथ पकड़ लिया। बादशाह ने थोड़ी जी नज़र चुकी, वह कहिंदा भी मैं मंगन नहीं आया, मैं तेरे तो एक सवाल पूछण आया कि ज्यों ज्यों तू किसे नूं वंडना तेरा हाथ उच्चा उठदा ते तेरी नजर क्यों नीवी रहिंदी है, तू अखां चुक के क्यों नहीं अखां च अखां पांदा जिन्हों तू दे रहा है। उस वक्त उन्हें जिहड़ी गल कही राजे नूं सुन वाली है, वह कहिंदा सच ए फकीर बाबा, मैं भर के मुठ खजाने की जदों किसी की झोली च पाना, मैं अखां तां नहीं मिलांदा कि किते इन्हां नूं भुलेखा ना पै जाए। देण वाला मैं हां, मैं तां सिर्फ बैठा वरताना पिया, देण वाला तां पार ब्रह्म परमेश्वर है। उन्हें दो सत्रां लिखियां जी, वह लिखदा सीखे कहां नवाब जू देनी ऐसी देन। थोड़े सरल जे शब्द ने, सीखे कहां नवाब जू देनी ऐसी देन, ज्यों ज्यों कर उच्चे उठे त्यों त्यों नीचे नैन। ज्यों ज्यों तेरा कर हथ उच्चा उठदा तेरियां अखां नीवियां क्यों। सीखे कहां नवाब जू देनी ऐसी देन, ज्यों ज्यों कर उच्चे उठे त्यों त्यों नीचे नैन। उत्थे फिर अगो राजा ने जेड़ा उत्तर दिता, कहन लगा देन हार कोई और है, देन हार कोई और है, जो बेजत है दिन रैन, लोग भरम मुझ पे करें ताते नीचे नैन। मैं अखां तां नीवियां कीता, लोको भुलेखा ना खा जायो, देन वाला कोई होर है। भाई वीर सिंह नूं कहिंदे आबशार आके सुन भोले। मैं बेनती करा, आबशार इक लफज भी फारसी दा जी, चश्मे विच ते आबशार च फर्क है। चश्मा जमीन विचों फुट के निकलदा पानी, आबशार उपर धारा डिगदी है, उत्तों पानी कई बार देखने डिगदा। कहिंदे ने आबशार आके सुन भोले, मैं तां वस्त ना काई, ਅਰਸ਼ੋਂ ਲੈਣਾ ਤੇ ਫਰਸ਼ੀ ਦੇਣਾ ਰੀਤ ਅਸਾਡੀ ਆਈ। ਜਦੋਂ ਆਬਸ਼ਾਰ ਝਰਨਾ ਡਿੱਗਦਾ ਉਹ ਉਤਲਾ ਪਾਣੀ ਥੱਲੇ ਸੜਦਾ ਤੇ ਥੱਲੇ ਸੜਦਿਆਂ ਕਹਿੰਦਾ ਲੋਕੋ ਮਤਾਂ ਮੇਰੇ ਤੇ ਭੁਲੇਖੇ ਪੈ ਜਾਏ ਤੁਹਾਨੂੰ ਕਿ ਮੈਂ ਦੇ ਰਿਹਾ, ਅਸਲ ਚ ਉੱਤੇ ਇਕੱਠਾ ਹੋਇਆ, ਮੈਂ ਤਾਂ ਉੱਤੋਂ ਚੁੱਕ ਕੇ ਥੱਲੇ ਪਿਆ ਸੱਟਣਾ। ਮੈਂ ਇੱਕ ਬੇਨਤੀ ਕਰਾਂਗਾ, ਪਰਮਾਤਮਾ ਵਰਗਾ ਦਾਤਾ ਕੋਈ ਨਹੀਂ, ਸਭ ਉਹਦੇ ਦਰ ਤੋਂ ਮੰਗਦੇ ਆ ਤੇ ਉਹਦੇ ਹੀ ਦਰ ਦੇ ਭਿਖਾਰੀ ਹਨ।
ਸਭਨਾ ਕਰਹੇ ਇੱਕ ਦਾਤ,
ਸਿਰਫ ਇੱਕੋ ਇੱਕ ਤੂੰ ਹੈ ਜਿਹੜੇ ਮੇਰੇ ਸ਼ਾਹ ਸਭ ਨੂੰ ਦਾਤਾਂ ਦਿੰਦੇ ਹੋ।
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ।
ਹੇ ਪਰਮਾਤਮਾ, ਹਰ ਚੀਜ਼ ਤੇਰੇ ਵਿੱਚ ਦਾ ਅਰਥ ਤੇਰੇ ਹੁਕਮ ਦੇ ਵਿੱਚ, ਤੇਰੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ।
ਤੁਝ ਤੇ ਬਾਹਰ ਕੋਈ ਨਾ ਹੈ,
ਕੋਈ ਵੀ ਚੀਜ਼ ਪਰਮਾਤਮਾ ਵਾਹਿਗੁਰੂ ਤੇਰੇ ਤੋਂ ਬਾਹਰ ਨਹੀਂ।
ਸਭ ਜੀ ਤੇਰੇ, ਤੂੰ ਸਭ ਸਦਾ ਮੇਰੇ ਸਾਹਾ।
ਹੇ ਪਰਬ੍ਰਹਮ ਪਰਮੇਸ਼ਵਰ ਜੀ, ਤੂੰ ਸਾਰੇ ਜੀਵ ਤੇਰੇ ਨੇ, ਤੂੰ ਸਾਰਿਆਂ ਦਾ ਹੈ, ਕੋਈ ਤੇਰੇ ਵਾਸਤੇ ਬੇਗਾਨਾ ਨਹੀਂ।
ਸਭ ਤੁਝ ਹੀ ਮਾਹੇ ਸਮਾਹੇ,
ਇਹਨਾਂ ਜੀਵਾਂ ਨੇ ਇੱਕ ਦਿਨ ਪਰਮਾਤਮਾ ਫਿਰ ਤੇਰੇ ਦੇ ਵਿੱਚ, ਤੇਰੇ ਵਿੱਚ ਹੀ ਸਮਾ ਜਾਣਾ ਹੈ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ।
ਹੇ ਪਿਆਰੇ ਸ਼ਾਤ, ਸਭ ਦੀ ਆਸ ਤੂੰ ਹੈ, ਕਿਉਂਕਿ ਤੇਰੇ ਤੋਂ ਬਿਨਾਂ ਕੋਈ ਆਸ ਪੂਰੀ ਨਹੀਂ ਕਰ ਸਕਦਾ।
ਸਭ ਤੁਝ ਹੀ ਧਿਆਵਹੇ ਮੇਰੇ ਸਾਹ,
ਸਾਰੇ ਤੈਨੂੰ ਮੇਰੇ ਪਾਤਸ਼ਾਹ ਧਿਆ ਰਹੇ ਹਨ।
ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ।
ਹੇ ਮੇਰੇ ਪਿਆਰੇ ਵਾਹਿਗੁਰੂ ਜੀ, ਜਿਵੇਂ ਤੈਨੂੰ ਭਾਉਂਦਾ ਤੂੰ ਰੱਖ ਲੈ, ਚੰਗੇ ਆ ਮੰਦੇ ਆ ਭੈੜੇ ਆ ਡਿੱਗੇ ਆ ਸਾਨੂੰ ਕੋਈ ਪਤਾ ਨਹੀਂ, ਤੂੰ ਰੱਖ ਲੈ, ਜਿਉਂ ਭਾਵੈ ਤਿਉਂ ਰੱਖ ਲੈ। ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਜਿਵੇਂ ਸਾਹਿਬ ਨੇ ਕਿਹਾ ਤਉ ਮੈਂ ਆਇਆ, ਹਜ਼ੂਰ ਨੇ ਸ਼ਬਦ ਵਰਤੇ ਨੇ, ਤਉ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਜਿਉਂ ਭਾਵੈ ਤਿਉਂ ਰੱਖੋ ਸਵਾਮੀ, ਮਾਰੇ ਗੁਰੇ ਪਠਾਇਆ। ਮੈਨੂੰ ਕੋਈ ਪਤਾ ਨਹੀਂ, ਮੈਂ ਜੇ ਬਖਸ਼ੀ ਸਕਦਾ ਹੁੰਦਾ ਆਪ ਕੋਈ ਕਰਮ ਨਾ ਕਰ ਲਾਂ, ਜਿਵੇਂ ਤੈਨੂੰ ਪਾਉਂਦਾ, ਜਿਵੇਂ ਤੈਨੂੰ ਚੰਗਾ ਲੱਗਦਾ, ਤੂੰ ਬੂਵੇ ਅੱਗੇ ਬਿਠਾ ਕੇ ਬਖਸ਼ ਲੈ, ਤੂੰ ਜੋੜਿਆਂ ਵਿੱਚ ਬਿਠਾ ਕੇ ਬਖਸ਼ ਲੈ, ਤੂੰ ਚਰਸਤੇ ਵਿੱਚ ਬਿਠਾ ਕੇ ਬਖਸ਼ ਲੈ, ਤੂੰ ਮਾਨ ਕਰਕੇ ਬਖਸ਼ ਲੈ, ਤੂੰ ਅਪਮਾਨ ਕਰਕੇ ਬਖਸ਼ ਲੈ, ਸੱਚ ਇਵੇਂ ਮੈਨੂੰ ਕੋਈ ਵੀ ਪਤਾ ਨਹੀਂ, ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਉਸ ਤਰ੍ਹਾਂ ਕਰਦਾ। ਸੱਚ ਇਹ ਅਸਲ 'ਚ ਜਿਹੜੀ ਅਵਸਥਾ ਹੈ ਅੰਦਰ ਖੋਮੇ ਕਹੀ ਨਹੀਂ, ਜਿਵੇਂ ਤੈਨੂੰ ਪਾਉਂਦਾ ਮੇਰੇ ਸੱਚੇ ਪਾਤਸ਼ਾਹ, ਮੈਨੂੰ ਕਿਰਪਾ ਕਰ ਰੱਖ ਲੈ।
ਸੱਚ ਨਾਨਕ ਕੇ ਪਾਤਸ਼ਾਹ,
ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਹੇ ਮੇਰੇ ਸੱਚੇ ਪਾਤਸ਼ਾਹ, ਬਸ ਕਿਰਪਾ ਕਰਕੇ ਤੂੰ ਰੱਖ ਲੈ। ਬਸ ਇੱਕੋ ਹੀ ਬੇਨਤੀ ਕਰੀਏ ਗੁਰਮੁਖੋ, ਕਮਾਈਆਂ ਨਾਲ ਕਿਹੜਾ ਕਦੀ ਕੁਛ ਛੁਟੀਂਦਾ ਦਿਖਿਆ। ਅਰਦਾਸ ਕਰੀਏ, ਤਰਲਾ ਮਾਰੀਏ, ਲਿਖ ਹੈ ਕਤੈ ਨਾ ਛੁਟੀਏ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਮੈਂ ਔਗਣਾਂ ਨਾਲ ਭਰਿਆ ਵਾਂ, ਤੇਰੇ ਵਰਗਾ ਗੁਣਵੰਤਾ ਕੋਈ ਨਹੀਂ। ਸੱਚ ਇਵੇਂ ਗੁਰੂ ਰਾਮਦਾਸ ਦੇ ਇੱਕ ਬਚਨ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ, ਬਖਸ਼ ਅਵਗਣ ਸੰਭੀਰ ਹੈ। ਸਾਰੇ ਸ਼ਬਦ ਦਾ ਤੱਤ ਭਾਵ ਇਹ ਸੀ ਜੀ, ਸਿਰਫ ਇੱਕ ਸ਼ਾਹ ਪਰਮਾਤਮਾ ਹੈ, ਜਿਹਦੇ ਅੰਦਰ ਬਿਰਹਾ ਪੈਦਾ ਹੋ ਜਾਏ, ਉਹਦੇ ਅੰਦਰ ਦਰਸ਼ਨਾਂ ਦੀ ਤਾਂਘ ਹੈ, ਝੋਲੀਆਂ ਭਰਨ ਵਾਲਾ ਹੋਵੇ, ਤੇ ਅਰਦਾਸ ਇਹ ਵੀ ਮਾਲਕ ਮੇਰੇ ਪਾਤਸ਼ਾਹ ਜਿਵੇਂ ਪਾਉਂਦਾ ਤੂੰ ਕਿਰਪਾ ਕਰਕੇ ਬਖਸ਼ ਲੈ। ਆਓ ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਬੋਲ ਦੇ ਅੰਤਲੇ ਬਚਨ ਦੁਬਾਰਾ ਸਰਵਣ ਕਰੀਏ ਜੀ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝ ਹੈ ਧਿਆਵ ਹੈ ਮੇਰੇ ਸਾਹ, ਜਿਉਂ ਭਾਵ ਹੈ ਤਿਉਂ ਰੱਖ ਤੂੰ ਮੇਰੇ ਪਿਆਰੇ। ਸੱਚ ਨਾਨਕ ਕੇ ਪਾਤਸ਼ਾਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।